नृप बृंद बजाए पहुंची खबर आनंदपुर चमो तुरक की आए।
वाहे गुरु जी का खालसा वाहे गुरु जी की फतेह। परम सत्कार योग सन्मान योग सतगुरां दा खास रूप गुरु खालसा साध संगत सतगुरु गरीब नवाज दया निध अंतरयामी सतगुर बाणी पुरख पुरखोत्तम बाणी सोच कलावै गो गुरबाणी सुनत मेरा मन द्रव्या मन पीना निज कर आवै गो। ऐसे महान सतगुरु धन धन श्री गुरु ग्रंथ साहिब जी महाराज जी दे पवित्र चरणा कमलां च साहिब नौवें पातशाह तिलक जंजू दे राखे धन धन श्री गुरु तेग बहादुर साहिब जी महाराज जी दे पवित्र पावन इतिहासक स्थान ते हाजरियां भर के सोडी सुल्तान धन धन श्री गुरु रामदास साहिब सच्चे पातशाह जी महाराज जी का ज्योति जोत दिवस दिहाड़ा बहुत ही श्रद्धा भावना आस्था ते सत्कार सहित मना रहे हो। अज दे दिन धन गुरु रामदास साहिब सच्चे पातशाह जी महाराज अपने इष्ट देव की नगरी जिथे 22 साल गुरु रामदास साहिब जी ने अपने इष्ट गुरुदेव की सेवा की थी। श्री गुरु अमरदास साहब जी महाराज जी 22 साल गुरता गद्दी ते रहे और 22 साल ही गुरु रामदास साहब जी ने गुरु अमरदास साहब की सेवा टहल की थी। गोइंदवाल साहब गोइंदवाल जो सिखी का धुरा है गोइंदवाल साहब आके सतगुरु गुरु रामदास साहब जी महाराज अज दे दिन भादरों सुदी तीज वाले दिन सन 1581 ईस्वी नूं ज्योति जोत रली संपूर्ण थी आराम महाराज गुरु रामदास साहब सच्चे पातशाह जी अज दे दिन ज्योति जोत समाए। वो ज्योति जोत पुरब सारियां संगतां विच जिथे जिथे भी गुरु के सिख बैठे ने श्रद्धा भावना सहित मना रहे ने। सतगुरां दे चरणां विच यही अरदास बेनती कि सतगुरु जी अपने पाए हुए पूर्णियां ते अपने बख्शे हुए सिद्धांतां ते सानू चलण दी बल बुद्धि प्रेरणा बख्शिश करन। लड़ीवार कथा दसमेश पातशाह श्री गुरु गोबिंद सिंह साहब जी दी आप जी सरवण कर रहे हो। बाजा वाले चोजी प्रीतम गुरु कलगीधर पातशाह जी श्री आनंदपुर साहब विखे सिखां नूं दर्शन दीदारे दे के कृतार्थ कर रहे ने निहाल कर रहे ने। उधर पहाड़ी राजियां ने ब्यौतबंदी की है कि गुरु गोबिंद सिंह साहब जी ते हमला किया जाए और उन्हां कोलों श्री आनंदपुर साहब नगर खाली करवा लिया जाए। ओदे वास्ते इन्हां नूं बादशाही फौजां दी मदद दी लोड़ है। पहाड़ी राजियां ने आप सारिया ने कठिया होके 1,00,000 रुपया इकट्ठा किया और 1,00,000 रुपया दिल्ली दे नवाबपुर सूबेदार कोल भेजिया ते आख्या साडी मदद वास्ते फौज भेजो तां जो गुरु जी नूं इत्थों कढ सकीए। जे गुरु जी जाना नहीं पसंद करदे तां उन्हां नूं इह कह दईए कि साडियां शर्तां मन के इत्थे रही जाण। तो दिल्ली दे सूबेदार ने अपने 2 जरनैल एक दीना बेग है इहदे नाल 5,000 फौज है दूजा पेंडे खां है इहदे नाल भी 5,000 फौज है। एक पेंडे खां 6वें पातशाह गुरु हरगोबिंद साहब दे समय होया जिहनूं महाराज 6वें पातशाह जी ने पालिया सी। इह पेंडे खां है डड्डे नाल पेंडे खां इह 10वें पातशाह दे समय होया है। पेंडे खां ते दीना बेग 5,000 फौज अपने नाल लैके दिल्ली तो 10,000 फौज लैके चल पए रोपड़ तक आ पहुंचे ने। इत्थे पहाड़ी राजे इन्हां नूं आ टक्करे ने भी अपनियां फौजां इकट्ठियां करके इन्हां दे नाल आ रले हन। ਬੜਾ ਵੱਡਾ ਲਸ਼ਕਰ ਲੈ ਕੇ, ਬੜਾ ਵੱਡਾ ਦਲ ਲੈ ਕੇ ਇਹ ਰੋਪੜ ਤੋਂ ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਹਨ। ਇਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਜਦੋਂ ਇਨ੍ਹਾਂ ਦੇ ਆਉਣ ਦੀ ਖ਼ਬਰ ਪਹੁੰਚੀ ਹੈ, ਜਿਵੇਂ ਪਾਤਸ਼ਾਹ ਜੀ ਔਰ ਖਾਲਸੇ ਪੰਥ ਨੇ ਇਨ੍ਹਾਂ ਦੇ ਲੜਨ ਵਾਸਤੇ, ਇਨ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਫੌਜੀ ਤਿਆਰੀ ਕੀਤੀ ਹੈ, ਜੰਗ ਆਰੰਭ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਈਏ ਔਰ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਹ ਉਲੰਘੇ ਕੀਰਤਪੁਰੇ ਤੇ ਦੰਦਪ ਬ੍ਰਿੰਦ ਬਜਾਏ।
ਹੁਣ 10,000 ਤੁਰਕਾਂ ਦੀ ਫੌਜ ਹੈ, ਉਧਰ ਪਹਾੜੀ ਰਾਜਿਆਂ ਦੀਆਂ ਫੌਜਾਂ ਇਨ੍ਹਾਂ ਦੇ ਨਾਲ ਰਲ ਗਈਆਂ, ਬੜਾ ਵੱਡਾ ਦਲ ਹੈ। ਉਰੇ ਆਪਣਾ ਬਹੁਤ ਵੱਡਾ ਭਾਰੀ ਦਲ ਲੈ ਕੇ ਫੌਜ ਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਵਧ ਰਹੇ ਨੇ। ਕੀਰਤਪੁਰ ਸਾਹਿਬ ਲੰਘ ਕੇ ਅੱਗੇ ਆ ਗਏ ਨੇ, ਬਹੁਤ ਸਾਰੇ ਨਗਾਰੇ ਇਨ੍ਹਾਂ ਦੇ ਨਾਲ ਨਾਲ ਵੱਜਦੇ ਆ ਰਹੇ ਹਨ।
ਪਹੁੰਚੀ ਖਬਰ ਅਨੰਦਪੁਰ ਚਮੋ ਤੁਰਕ ਕੀ ਆਏ,
ਇਨ੍ਹਾਂ ਦੇ ਆਉਣ ਦੀ ਖਬਰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈ ਹੈ ਗੁਰੂ ਪਾਤਸ਼ਾਹ ਦੇ ਕੋਲ ਕੇ ਤੁਰਕਾਂ ਦੀ ਫੌਜ ਆ ਗਈ ਹੈ। ਤੁਰਕਾਂ ਦਾ ਬੜਾ ਵੱਡਾ ਭਾਰੀ ਦਲ ਚੜ ਕੇ ਅਨੰਦਪੁਰ ਸਾਹਿਬ ਤੇ ਆ ਪਹੁੰਚਿਆ ਹੈ।
ਬਾਦੜੀ ਛੰਦ ਸਭ ਸੈਲਪਤੀ ਕਰਕੇ ਪੁਕਾਰ,
ਔਰ ਜਿੰਨੇ ਸੈਲਪਤੀ ਹਨ ਪਹਾੜੀ ਰਾਜੇ ਹਨ, ਇਨ੍ਹਾਂ ਪਹਾੜੀ ਰਾਜਿਆਂ ਨੇ ਦਿੱਲੀ ਦੇ ਸੂਬੇਦਾਰ ਦੇ ਕੋਲ ਆਪਣੀ ਪੁਕਾਰ ਕੀਤੀ ਹੈ।
ਦਿੱਲੀ ਮਜਾ,
ਔਰ ਤਕਰੀਬਨ 1,00,000 ਰੁਪਇਆ ਦਿੱਲੀ ਦੇ ਨਵਾਬ ਨੂੰ ਭੇਟ ਕੀਤਾ ਤੇ ਉਹਦੀ ਮਦਦ ਲੈਣ ਵਾਸਤੇ ਉਹਦੀ ਫੌਜ ਦੀ ਮੰਗ ਕੀਤੀ ਹੈ।
ਆਨੇ ਚੜਾਏ ਹੈ 10,000,
ਔਰ 10,000 ਘੋੜ ਸਵਾਰ ਦਿੱਲੀ ਤੋਂ ਚੜਾ ਕੇ ਮੰਗਵਾਏ ਨੇ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ।
ਮਰਾਏ ਦੋਏਤ ਕਰਨ ਰਾਰ,
ਔਰ ਦੋ ਮਰਾਬ ਆਏ ਨੇ ਉਨ੍ਹਾਂ ਦੇ ਨਾਲ ਜਿਹੜੇ ਬੜੇ ਵੱਡੇ ਸਿਪਾਹ ਸਾਲਾਰ ਨੇ, ਬੜੇ ਸੂਰਮੇ ਬਹਾਦਰ ਯੋਧੇ ਨੇ। ਇੱਕ ਦਾ ਨਾਂ ਦੀਨਾ ਬੇਗ ਹੈ, ਦੂਜੇ ਦਾ ਨਾਂ ਪੈਂਡੇ ਖਾਂ ਹੈ।
ਸੁਣ ਗੁਰੂ ਹੁਕਮ ਦੀਨੋ ਉਚਾ,
ਗੁਰੂ ਗਰੀਬ ਨਵਾਜ ਜੀ ਨੇ ਜਦੋਂ ਸੁਣਿਆ ਕਿ ਤੁਰਕਾਂ ਦਾ ਦਲ ਚੜ ਕੇ ਆ ਰਿਹਾ, ਸੁਣ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਆਗਿਆ ਕੀਤੀ, ਹੁਕਮ ਕੀਤਾ ਹੈ।
ਸਭ ਚੜੇ ਖਾਲਸਾ ਸ਼ਸਤਰ ਦਾ,
ਮਹਾਰਾਜ ਜੀ ਨੇ ਹੁਕਮ ਕੀਤਾ ਸਰਬੱਤ ਖਾਲਸਾ ਤਿਆਰ ਬਰ ਤਿਆਰ ਹੋ ਜਾਏ, ਸਾਰੇ ਸਿੰਘ ਤਿਆਰ ਬਰ ਤਿਆਰ ਹੋ ਜਾਣ, ਸ਼ਸਤਰ ਧਾਰੀ ਹੋ ਕੇ ਕਮਰ ਕੱਸੇ ਕਰ ਲੈਣ।
ਪ੍ਰਥਮ ਜੰਗ ਤੁਰਕਾਂ ਸੰਗ,
ਖਾਲਸਾ ਜੀ ਪੁੱਛਦੇ ਰਹਿੰਦੇ ਸੀ ਕਿ ਸਾਡਾ ਤੁਰਕਾਂ ਨਾਲ ਜੰਗ ਕਦੋਂ ਹੋਵੇਗਾ, ਕਿ ਅਸੀਂ ਕਦੋਂ ਤੁਰਕਾਂ ਨਾਲ ਲੜਾਂਗੇ। ਮਹਾਰਾਜ ਜੀ ਕਹਿੰਦੇ ਤੁਰਕਾਂ ਨਾਲ ਇਹ ਪਹਿਲਾ ਜੰਗ ਤੁਹਾਡਾ ਅੱਜ ਆਰੰਭ ਹੋ ਜਾਣਾ ਹੈ, ਜਿਹੜਾ ਅੱਗੇ ਬਹੁਤ ਸਮੇਂ ਤੱਕ ਚੱਲਦਾ ਰਹਿਣਾ ਹੈ, ਔਰ ਇਹਨਾਂ ਤੁਰਕਾਂ ਦਾ ਮਰੀਆ ਮੇਟ ਹੋ ਜਾਣਾ, ਖਾਲਸੇ ਦਾ ਰਾਜ ਸਥਾਪਿਤ ਹੋਣਾ। ਅੱਜ ਪ੍ਰਥਮ ਜੰਗ, ਪਹਿਲੀ ਜੰਗ ਖਾਲਸਾ ਜੀ, ਹਾਲਾਂਕਿ 6ਵੇਂ ਪਾਤਸ਼ਾਹ ਨੇ ਵੀ 4 ਜੰਗਾਂ ਤੁਰਕਾਂ ਨਾਲ ਹੀ ਲੜੀਆਂ, ਪਰ ਖਾਲਸੇ ਦੀ ਜਿਹੜੀ ਇਹ ਜੰਗ ਹੈ, ਕਿਉਂਕਿ ਮਹਾਰਾਜ ਜੀ ਨੇ ਜਦੋਂ ਦਾ ਖਾਲਸਾ ਪੰਥ ਸਾਜਿਆ, ਇਹ ਪਹਿਲੀ ਜੰਗ ਹੋਣੀ ਹੈ ਤੁਰਕਾਂ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਤੁਹਾਡੀ ਇਹ ਪਹਿਲੀ ਜੰਗ ਹੈ ਤੁਰਕਾਂ ਦੇ ਨਾਲ, ਹੁਣ ਤਿਆਰ ਬਰ ਤਿਆਰ ਹੋ ਜਾਓ ਔਰ ਜਿੰਨਾ ਲੜਨਾ ਚਾਹੁੰਦੇ ਹੋ ਦਿਲ ਖੋਲ ਕੇ ਇਹਨਾਂ ਤੁਰਕਾਂ ਨਾਲ ਲੜੋ।
ਕਰ ਖਰਕ ਤੰਗ ਪੂਰੋ ਨਿਖੰਗ,
ਔਰ ਆਪਣੇ ਖਤੰਗ ਭਰ ਲਵੋ, ਭਾਵ ਆਪਣੇ ਜਿਹੜੇ ਪੱਥੇ ਨੇ ਉਹ ਤੀਰਾਂ ਦੇ ਨਾਲ ਪੂਰ ਕੇ ਮੋਢਿਆਂ ਤੇ ਰੱਖ ਲਓ।
ਤਤਕਾਲ ਡਰ ਦੀਨ ਤੁਰੰਗ,
ਤਤਕਾਲ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਗੁਰੂ ਪਾਤਸ਼ਾਹ ਦਾ ਹੁਕਮ ਸੁਣਦਿਆਂ ਘੋੜਿਆਂ ਤੇ ਕਾਠੀਆਂ ਪਾ ਲਈਆਂ।
ਕਸ ਕਮਰ ਲੀਨ ਤੋਰਨ ਤੁਫੰਗ,
ਔਰ ਕਮਰ ਕੱਸੇ ਕਰ ਲਏ, ਤਿਆਰ ਬਰ ਤਿਆਰ ਹੋ ਗਏ, ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਲਈਆਂ ਹਨ, ਬੰਦੂਕਾਂ ਭਰ ਲਈਆਂ, ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕਰ ਲਈਆਂ ਹਨ।
ਦੁੰਦਪ ਬਾਜੀ ਓ ਰਣਜੀਤ ਗਾ,
ਔਰ ਸਤਿਗੁਰਾਂ ਦਾ ਰਣਜੀਤ ਨਗਾਰਾ ਜੋ ਖਾਲਸੇ ਦੇ ਮੂਹਰੇ ਵੱਜਦਾ ਹੈ, ਉਹ ਰਣਜੀਤ ਨਗਾਰਾ ਗੁਰੂ ਖਾਲਸਾ ਜੀ ਵੱਜਿਆ ਗੱਜਿਆ ਹੈ।
ਸਭ ਹੁਣ ਜਾਣ ਸੰਗਰਾਮ ਕਾਜ,
ਸਭ ਨੇ ਜਾਣ ਲਿਆ ਕਿ ਹੁਣ ਬੜਾ ਵੱਡਾ ਭਾਰੀ ਸੰਗਰਾਮ ਹੋਣਾ, ਹੁਣ ਬੜਾ ਵੱਡਾ ਭਾਰੀ ਮਹਾਂਯੁੱਧ ਹੋਣਾ, ਕਿਉਂਕਿ 10,000 ਫੌਜ ਤਾਂ ਤੁਰਕਾਂ ਦੀ ਹੈ, ਉਹਦੇ ਤੋਂ ਇਲਾਵਾ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਨਾਲ ਚੜ ਕੇ ਆ ਰਹੀਆਂ, ਹਜ਼ਾਰਾਂ ਦੀ ਗਿਣਤੀ ਚ ਦਲ ਹੈ। ਇਸ ਕਰਕੇ ਖਾਲਸਾ ਜੀ ਬੜਾ ਵੱਡਾ ਸੰਗਰਾਮ ਹੋਣਾ ਹੈ, ਬੜਾ ਵੱਡਾ ਯੁੱਧ ਹੋਣਾ, ਇਹ ਸਾਰੇ ਖਾਲਸੇ ਨੇ ਭਲੀ ਪ੍ਰਕਾਰ ਨਾਲ ਜਾਣ ਲਿਆ ਹੈ। ਗੋਲੀਆਂ ਬਾਰੂਦ ਸਿੱਕਾ ਸਾਰਿਆਂ ਦੇ ਵਿਚ ਵਰਤਾ ਦਿੱਤਾ ਹੈ, ਜੰਗੀ ਸ਼ਸਤਰ ਅਸਤਰ ਸਾਰੀਆਂ ਫੌਜਾਂ ਦੇ ਵਿਚ ਵਰਤਾ ਦਿੱਤੇ ਗਏ ਹਨ। ਔਰ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਜੋ ਬੜੇ ਵੀਰ ਬੁਲੰਦ ਯੋਧੇ ਹਨ, ਤਿਨ੍ਹਾਂ ਨੇ ਆਪਣੀਆਂ ਬੰਦੂਕਾਂ ਦੇ ਤੋੜੇ ਤੁਖਾਏ ਹਨ।
ਚੜ ਚੜ ਤੁਰੰਗ ਪਰ ਵਹਿਰ ਆਏ,
ਔਰ ਘੋੜਿਆਂ ਤੇ ਸਵਾਰ ਹੋ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰਲੇ ਪਾਸੇ ਤੁਰਕਾਂ ਦਾ ਮੁਕਾਬਲਾ ਕਰਨ ਲਈ ਆਏ ਹਨ।
ਜਿਤ ਸੁਣੇ ਤੁਰਕ ਦੇ ਸਮੁਖ ਜਾਏ,
ਜਿੱਧਰੋਂ ਤੁਰਕਾਂ ਦੀ ਫੌਜ ਆਉਂਦੀ ਸੁਣੀ ਸੀ, ਉਧਰਲੇ ਪਾਸੇ ਹੀ ਤੁਰਕਾਂ ਦੇ ਸਨਮੁਖ ਜਾ ਕੇ ਲੜਨ ਵਾਸਤੇ ਸਿੰਘ ਜਾ ਖਲੋਤੇ ਹਨ।
ਕਸ ਕਸ ਤੁਫੰਗ ਗੁਲ ਕਾਨ ਮਾਰ,
ਔਰ ਬੰਦੂਕਾਂ ਦੀਆਂ ਗੋਲੀਆਂ ਕਸ ਕਸ ਕੇ ਤਿਆਰ ਕਰ ਲਈਆਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ। ਉਧਰੋਂ ਤੁਰਕ ਜਿਸ ਵੇਲੇ ਨੇੜੇ ਢੁਕੇ ਹਨ, ਤੇ ਇਧਰ ਯੋਧਿਆਂ ਨੇ ਸੂਰਮਿਆਂ ਨੇ ਬਹਾਦਰਾਂ ਨੇ ਬੰਦੂਕਾਂ ਦੀਆਂ ਗੋਲੀਆਂ ਖੋਲ ਦਿੱਤੀਆਂ ਨੇ, ਇਧਰੋਂ ਗੋਲੀਆਂ ਦਾਗ ਦਿੱਤੀਆਂ ਹਨ।
ਰੁਕਿਆਂ ਤੇ ਅਗਰ ਵਿਪਤਰਾਤ ਧਾਰ,
ਉਧਰ ਜਿਹੜਾ ਦੁਸ਼ਮਣ ਆ ਰਿਹਾ ਸੀ ਪਹਿਲਾਂ ਮਾਰੋ ਮਾਰ ਕਰਦਿਆਂ, ਉਨ੍ਹਾਂ ਨੇ ਤੇ ਆਖਿਆ ਸੀ ਵੀ ਸਿੱਧਾ ਜਾ ਕੇ ਹਮਲਾ ਕਰ ਦਿਆਂਗੇ ਨਗਰ ਦੇ ਉੱਤੇ, ਪਰ ਇਹ ਨਹੀਂ ਸੀ ਪਤਾ ਕਿ ਸਿੰਘਾਂ ਨੇ ਅੱਗੋਂ ਤਗੜੇ ਹੱਥਾਂ ਨਾਲ ਇਨ੍ਹਾਂ ਨੂੰ ਪੈਣਾ। ਜਦੋਂ ਇਧਰੋਂ ਸਿੰਘਾਂ ਨੇ ਗੋਲੀਆਂ ਦਾਗੀਆਂ ਤੇ ਉਹ ਤੁਰਕਾਂ ਦੇ ਹੁਣ ਪੈਰ ਰੁਕ ਗਏ, ਜਿਹੜਾ ਉਹ ਦਲ ਅੱਗੇ ਚੜਿਆ ਆਉਂਦਾ ਸੀ ਹੁਣ ਉਹ ਡਰ ਕੇ ਪਿੱਛੇ ਰੁਕ ਗਏ ਹਨ।
ਜਦ ਛੁੱਟੀ ਛਲਕ ਤੁਰਕਾਂ ਜਾਨ,
ਜਦੋਂ ਛਲਕਾਂ ਚੱਲੀਆਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗਈਆਂ ਤੁਰਕਾਂ ਨੇ ਵੇਖੀਆਂ ਹਨ।
ਸ਼ਸਤਰ ਸੰਭਾਲ ਬਣ ਸਾਵਧਾਨ,
ਉਧਰੋਂ ਤੁਰਕ ਵੀ ਸ਼ਸਤਰ ਸੰਭਾਲ ਕੇ ਸਾਵਧਾਨ ਹੋ ਗਏ, ਉਹ ਵੀ ਤਿਆਰ ਪਰ ਤਿਆਰ ਹੋ ਗਏ ਮੁਕਾਬਲਾ ਕਰਨ ਵਾਸਤੇ।
ਇੱਕ ਵਾਰ ਪਰੇ ਦੁੰਦਪ ਬਜਾਏ,
ਇੱਕ ਵਾਰ ਨਗਾਰੇ ਬਜਾ ਕੇ ਹਮਲਾ ਕਰਕੇ ਆਣ ਪਏ ਹਨ।
ਮੋਰਨ ਮਨਿੰਦ ਘੋਰਨ ਪੰਦਾਏ,
ਜਿਵੇਂ ਮੋਰ ਪਹਿਲਾਂ ਪਾਉਂਦੇ ਨਾ ਮੋਰ ਨੱਚਦੇ ਨੇ, ਏਦਾਂ ਮੋਰਾਂ ਦੇ ਮਨਿੰਦ ਮੋਰਾਂ ਦੇ ਸਮਾਨ ਸੂਰਮਿਆਂ ਦੇ ਘੋੜੇ ਪਹਿਲਾਂ ਪਾਉਂਦੇ ਹਨ।
ਕਰ ਹਲਾ ਹੂਲ ਕੜਕੀ ਕਮਾਨ,
ਹਲਾ ਹੂਲ ਕਰਦੇ ਨੇ ਕਮਾਨਾਂ ਚੋਂ ਤੀਰ ਸੰਧ ਸੰਧ ਕੇ ਛੱਡਦੇ ਨੇ ਸੂਰਮੇ ਬਹਾਦਰ, ਔਰ ਜਿਸ ਵੇਲੇ ਤੀਰ ਚਲਾਉਂਦੇ ਨੇ ਕਮਾਨਾਂ ਕੜਕਦੀਆਂ ਨੇ, ਚਿਰੜ ਚਿਰੜ ਕਰਦੀਆਂ ਹਨ।
ਖਿੱਚ
ਖਿੱਚ ਕੇ ਕੰਨਾਂ ਤਾਈ ਬੜੀ ਬਹਾਦਰੀ ਨਾਲ ਸੂਰਮੇ ਯੋਧੇ ਤੀਰ ਚਲਾਉਂਦੇ ਨੇ, ਬੜੇ ਬਲ ਨਾਲ ਤੀਰ ਚਲਾਉਂਦੇ ਨੇ, ਉੱਡਣੇ ਸੱਪਾਂ ਵਾਂਗੂ ਤੀਰ ਛੂਕਦੇ ਜਾਂਦੇ ਨੇ।
ਅਸ ਉਹਦੇ ਸਿੰਘ ਤੇ ਆਦ ਵੀਰ,
ਇਧਰ ਸਤਿਗੁਰਾਂ ਦੇ ਬਹਾਦਰ ਯੋਧੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ, ਖਾਲਸਾ ਜੀ ਭਾਈ ਉਦੇ ਸਿੰਘ ਜੀ ਬੜੇ ਸੂਰਬੀਰ ਬਹਾਦਰ ਯੋਧੇ ਸਨ। ਇਹ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦੇ ਪਰਿਵਾਰ ਵਿਚੋਂ ਨੇ, ਭਾਈ ਸਾਹਿਬ ਭਾਈ ਉਦੇ ਸਿੰਘ ਜੀ ਮਹਾਨ ਜਰਨੈਲ ਨੇ, ਮਹਾਨ ਯੋਧੇ ਨੇ, ਆਪਣੇ ਘੋੜੇ ਤੇ ਸਵਾਰ ਹੋ ਕੇ ਸਭ ਤੋਂ ਮੂਹਰਲੇ ਯੋਧਿਆਂ ਵਿਚ ਅੱਗੇ ਆ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਖੜੇ ਹਨ।
ਰਣ ਭੂਮੇ ਆਏ ਬੋ ਸਿੰਘ ਵੀਰ,
ਬਹੁਤ ਸਾਰੇ ਵੀਰ ਯੋਧੇ ਸਿੰਘ ਭਾਈ ਉਦੇ ਸਿੰਘ ਦੇ ਨਾਲ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਜਥੇ ਦੇ ਸਮੇਤ ਤੇ ਚੱਲ ਕੇ ਆਏ ਹਨ।
ਗਨ ਤੁਪਕ ਚਲੀ ਇਕ ਬਾਰ ਐਸ,
ਅਨੇਕਾਂ ਬੰਦੂਕਾਂ ਚੱਲੀਆਂ ਨੇ, ਗੋਲੀਆਂ ਕੜਾ ਕੜ ਦੇ ਕੇ ਤੜਾ ਤੜ ਦੇ ਕਰਕੇ ਚੱਲੀਆਂ ਹਨ।
ਬੁਝੀ ਅੰਤ ਧਾਨ ਵਿਚ ਪਾਤ ਜੈ,
ਗੋਲੀਆਂ ਤੜਫੜ ਤੜਫੜ ਕਰਕੇ ਏਦਾਂ ਚੱਲਦੀਆਂ ਨੇ ਗੁਰੂ ਖਾਲਸਾ ਜੀ, ਜਿਵੇਂ ਭੱਠੀ ਦੇ ਵਿਚ ਦਾਣੇ ਭੱਜੀਏ ਭੁਜਦੇ ਨੇ ਨਾ, ਭੱਠੀ ਦੇ ਵਿਚ ਦਾਣੇ ਜਿਵੇਂ ਤੜਫੜ ਤੜਫੜ ਕਰਕੇ ਭੁਜਦੇ ਨੇ ਤੇ ਆਵਾਜ਼ ਆਉਂਦੀ ਹੈ, ਏਦਾਂ ਗੋਲੀਆਂ ਦੀ ਤੜਫੜ ਤੜਫੜ ਦੀ ਆਵਾਜ਼ ਆਉਂਦੀ ਹੈ।
ਪਰਛੇ ਪਰਮਾਏ ਕਰ ਬਾਰ ਬਾਰ,
ਔਰ ਸੂਰਮੇ ਬਹਾਦਰ ਜਿੱਥੇ ਗੋਲੀਆਂ ਦਾਗਦੇ ਉੱਥੇ ਬਰਛੇ ਹੱਥਾਂ ਵਿਚ ਫੜੇ ਹੋਏ ਭਰਮਾ ਭਰਮਾ ਕੇ ਦੂਰੋਂ ਹੀ ਨਿਸ਼ਾਨੇ ਸੇਧ ਸੇਧ ਕੇ ਬਰਛੇ ਮਾਰਦੇ ਹਨ।
ਦਸ ਅੰਗ ਜਥਾ ਬਲਮੀ ਕੁਮਾਰ,
ਔਰ ਕਹਿੰਦੇ ਇਸ ਤਰ੍ਹਾਂ ਬਰਛਾ ਮਾਰ ਕੇ ਬੈਰੀ ਦੀ ਛਾਤੀ ਨੂੰ ਪਰੋ ਦਿੰਦੇ ਨੇ, ਜਿਵੇਂ ਕੋਈ ਸੱਪ ਕਿਸੇ ਵਰਮੀ ਵਿਚ ਕਿਸੇ ਖੁੱਡ ਦੇ ਵਿਚ ਪ੍ਰਵੇਸ਼ ਕਰ ਜਾਂਦਾ ਹੈ, ਏਦਾਂ ਵੈਰੀਆਂ ਦੀਆਂ ਛਾਤੀਆਂ ਨੂੰ ਬਰਛੇ ਚੀਰ ਕੇ ਪਾਰ ਨਿਕਲ ਜਾਂਦੇ ਹਨ।
ਪਤ ਗਿਰਤ ਹਨ ਤੇ ਉਥਲ ਕੋਈ,
ਔਰ ਸੂਰਮੇ ਘੋੜਿਆਂ ਤੋਂ ਉਛਲ ਉਛਲ ਕੇ ਉਥਲ ਉਥਲ ਕੇ ਜ਼ਮੀਨ ਤੇ ਭੁੰਜਿਆਂ ਡਿੱਗਦੇ ਨੇ, ਐਸਾ ਡਿੱਗਦੇ ਨੇ ਕਿ ਮੁੜ ਕੇ ਨਹੀਂ ਉੱਠਦੇ
ਗੁਲਕਾਨ ਸੰਘ ਫੁੱਟ ਸੀਸ ਜੋਏ
ਔਰ ਗੋਲੀਆਂ ਦੇ ਨਾਲ ਵੈਰੀਆਂ ਦੇ ਸਿਰ ਫੁੱਟ ਗਏ ਨੇ ਜਦੋਂ ਗੋਲੀਆਂ ਚੱਲਦੀਆਂ ਤੇ ਗੋਲੇ ਜਨੂ ਜਾ ਕੇ ਵੱਜਦੇ ਨੇ ਤੇ ਜਿਹਦੇ ਸਿਰ ਤੇ ਜਾ ਕੇ ਵੱਜਦੀ ਆ ਗੋਲੀ ਉਹਦਾ ਸਿਰ ਖੱਖੜੀ ਵਾਂਗੂ ਖਿੰਡ ਜਾਂਦਾ ਹੈ
ਰਸਾਵਲ ਛੰਦ ਦਇਆ ਸਿੰਘ ਧਾਇਓ ਉਦਾ ਸਿੰਘ ਆਇਓ
ਇਧਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਪੰਜਾਂ ਦੇ ਜਰਨੈਲ ਪੰਜਾਂ ਦੇ ਜਥੇਦਾਰ ਭਾਈ ਦਇਆ ਸਿੰਘ ਜੀ ਇਹ ਅੱਗੇ ਆਏ ਹਨ ਬੜੀ ਸੂਰਮਤਾਈ ਨਾਲ ਨਾਲ ਇਹਨਾਂ ਦੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਆਏ ਹਨ
ਇਹਨੇ ਆਦ ਸਿੰਘ ਮਨੋ ਕੋਪ ਸਿੰਘ
ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਚੱਲ ਕੇ ਆਏ ਨੇ ਮਾਨੋ ਇਸ ਤਰ੍ਹਾਂ ਪਏ ਨੇ ਵੈਰੀਆਂ ਦੇ ਦਲ ਤੇ ਟੁੱਟ ਕੇ ਜਿਵੇਂ ਬੱਬਰ ਸ਼ੇਰ ਬੜਾ ਗੁੱਸੇ ਵਿਚ ਆ ਕੇ ਆਪਣੇ ਸ਼ਿਕਾਰ ਤੇ ਟੁੱਟ ਕੇ ਪੈਂਦਾ ਇਦਾਂ ਬੱਬਰ ਸ਼ੇਰਾਂ ਵਾਂਗੂ ਗੁੱਸੇ ਵਿਚ ਰੋਹ ਵਿਚ ਆ ਕੇ ਵੈਰੀਆਂ ਦੇ ਦਲ ਤੇ ਸੂਰਮੇ ਬਹਾਦਰ ਟੁੱਟ ਕੇ ਪਏ ਹਨ
ਚਲੇ ਤੀਰ ਸੀਕੇ ਬਕੀਚੇ ਸਰੀਕੇ
ਬੜੇ ਤਿੱਖੇ ਤੀਰ ਚੱਲ ਪਏ ਨੇ ਸੂਰਮਿਆਂ ਦੇ ਕਹਿੰਦੇ ਇਸ ਤਰ੍ਹਾਂ ਦੇ ਨੇ ਤੀਰ ਮਾਨੋ ਜਿਵੇਂ ਬਖੀਚੇ ਬਖੀਚੇ ਦਾ ਮਤਲਬ ਹੈ ਜਿਵੇਂ ਕੋਈ ਵਿਸ਼ਿਆਲਾ ਨਾਗ ਹੁੰਦਾ ਨਾ ਡੱਸਣਾ ਉਹ ਵਿਸ਼ੈਲੇ ਨਾਗ ਵਾਂਗੂ ਕਹਿੰਦੇ ਤੀਰ ਤਿੱਖੇ ਚੱਲਦੇ ਹਨ
ਵੱਡੇ ਸੇਲ ਠੇਲੇ ਹਈ ਰੇਲ ਪੇਲੇ
ਵੱਡੇ ਵੱਡੇ ਬਰਛੇ ਚੱਲਦੇ ਨੇ ਰੇਲ ਪੇਲ ਹੋ ਗਈ ਆ ਧਕੇਲਦੇ ਨੇ ਇੱਕ ਦੂਜੇ ਨੂੰ ਅੱਗੇ ਵੱਧ ਕੇ
ਗੁਰੂ ਤਿਆਰ ਹੋਏ ਰਿਪੂ ਜਾਨ ਢੋਏ
ਇੱਧਰ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਵੀ ਹੁਣ ਤਿਆਰੀ ਕੀਤੀ ਜਦੋਂ ਵੇਖਿਆ ਕਿ ਦੁਸ਼ਮਣ ਨੇੜੇ ਆ ਗਏ ਨੇ ਤੇ ਇੱਧਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਵੀ ਤਿਆਰ ਹੋਏ ਹਨ
ਕਰਾ ਚੋਲ ਪਾਇਓ ਨਿਖੰਗੰ ਸੁਹਾਇਓ
ਮਹਾਰਾਜ ਦਸ਼ਮੇਸ਼ ਪਾਤਸ਼ਾਹ ਨੇ ਆਪਣੇ ਗਾਤਰੇ ਕਰਾ ਚੋਲ ਤੇਗ ਧਾਰਨ ਕੀਤੀ ਹੈ ਔਰ ਤੇਗ ਧਾਰਨ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੇ ਤੀਰਾਂ ਦਾ ਪੱਥਾ ਸਜਾਇਆ ਹੈ
ਕੁਦੰਡੰ ਸੰਭਾਰਾ ਕਠੋਰੰ ਉਦਾਰਾ
ਨੌ ਟੰਕਾ ਧਨਕ ਬੜਾ ਕਠੋਰ ਧਨਕ ਹੈ ਮੇਰੇ ਸਤਿਗੁਰੂ ਗੁਰੂ ਕਲਗੀਧਰ ਦੇ ਹੱਥ ਵਿਚ ਉਹ ਨੌ ਟੰਕਾ ਧਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿਚ ਪਕੜਿਆ ਹੈ ਜੋ ਬੜਾ ਕਠੋਰ ਹੈ
ਮੰਗਾਇਓ ਸੁਨੀਲਾ ਸ਼ਿੰਗਾਰਿਓ ਛਬੀਲਾ
ਬਾਜਾਂ ਵਾਲੇ ਪ੍ਰੀਤਮ ਨੇ ਆਪਣਾ ਨੀਲਾ ਘੋੜਾ ਮੰਗਾਇਆ ਮੇਰੇ ਸਾਹਿਬ ਨੀਲੇ ਘੋੜੇ ਤੇ ਸਵਾਰ ਹੁੰਦੇ ਨੇ ਨੀਲੇ ਦੇ ਸ਼ਾਹ ਸਵਾਰ ਨੇ ਆਪਣਾ ਨੀਲਾ ਘੋੜਾ ਮੰਗਾਇਆ ਜੋ ਘੋੜਾ ਬੜਾ ਸ਼ਿੰਗਾਰਿਆ ਹੋਇਆ ਦਸ਼ਮੇਸ਼ ਪਾਤਸ਼ਾਹ ਦਾ ਘੋੜਾ ਬੜਾ ਸ਼ਿੰਗਾਰਿਆ ਹੋਇਆ ਬੜੇ ਅਭੂਖਣ ਉਸ ਘੋੜੇ ਦੇ ਸਰੀਰ ਤੇ ਪਾਏ ਹੋਏ ਉਹ ਤਿਆਰ ਬਰ ਤਿਆਰ ਕਰਕੇ ਸੇਵਾਦਾਰ ਮਹਾਰਾਜ ਜੀ ਦਾ ਨੀਲਾ ਘੋੜਾ ਸਾਹਿਬ ਕੋਲ ਲੈ ਕੇ ਆਏ ਹਨ
ਜੜਿਓ ਤਾਤ ਕਾਲਾ ਰਿਪੋ ਪੁੰਜ ਕਾਲਾ
ਤਾਤ ਕਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਨੇ ਕਹਿੰਦੇ ਮਾਨੋ ਗੁਰਦੇਵ ਨਹੀਂ ਘੋੜੇ ਤੇ ਸਵਾਰ ਹੋਏ ਦੁਸ਼ਮਣਾਂ ਦਾ ਕਾਲ ਘੋੜੇ ਤੇ ਸਵਾਰ ਹੋ ਗਿਆ ਹੈ
ਜਿਗਾ ਤੋ ਕਲੰਕੀ ਸੁਹਾਵੇ ਉਤੰਕੀ
ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਜਗ੍ਹਾ ਜਗ੍ਹਾ ਵਿਚ ਲੱਗੀ ਹੋਈ ਕਲਗੀ ਕਲਗੀ ਉੱਚੀ ਹੈ ਔਰ ਉੱਚੀ ਕਲਗੀ ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਸੋਭਦੀ ਹੈ ਸਾਹਿਬ ਦਾ ਸੀਸ ਹਿਲਦਾ ਤੇ ਨਾਲ ਉਹ ਕਲਗੀ ਵੀ ਹਿਲਦੀ ਹੈ
ਨਗਾਰਾ ਬਜਾਇਓ ਦੂਜੋ ਬੇ ਲਗਾਇਓ
ਗੁਰਾਂ ਦੀ ਚੜਾਈ ਹੋਣ ਲੱਗੀ ਆ ਮਹਾਰਾਜ ਜੀ ਚੜਨ ਲੱਗੇ ਨੇ ਜੰਗ ਦੇ ਉੱਤੇ ਲੱਖੇ ਨਗਾਰਚੀ ਨੇ ਗੋਰੀਆਂ ਚੋਭਾ ਮਾਰ ਕੇ ਨਗਾਰੇ ਨੂੰ ਗੁੰਜਾਇਆ ਹੈ ਨਗਾਰਾ ਗੂੰਜਿਆ ਹੈ
ਚਲੇ ਸਿੰਘ ਤੇ
ਔਰ ਨਾਲ ਜਿੰਨੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਸਨ ਜਿਹੜੇ ਪੈਦਲ ਸਨ ਉਹ ਮਹਾਰਾਜ ਜੀ ਦੇ ਘੋੜਿਆਂ ਤੋਂ ਬਿਨਾਂ ਜਿਹੜੇ ਪੈਦਲ ਸੂਰਮੇ ਨੇ ਉਹ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ ਹਨ
ਸੁਕੰਦਾ ਤੁਫੰਗਾ ਮਹਾਬੇਗ ਸੰਗਾ
ਔਰ ਯੋਧਿਆਂ ਨੇ ਸੂਰਮਿਆਂ ਨੇ ਬੰਦੂਕਾਂ ਕੱਸੀਆਂ ਹੋਈਆਂ ਨੇ ਗੋਲੀਆਂ ਪਾ ਕੇ ਚੰਗੀ ਤਰ੍ਹਾਂ ਗਜਾਂ ਨਾਲ ਠੋਕੀਆਂ ਹੋਈਆਂ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਨੇ
ਲਘੂ ਇੱਕ ਨਾਰਾ ਕਿਸੀ ਵਾਰ ਪਾਰਾ
ਖਾਲਸਾ ਜੀ ਉੱਥੇ ਹੀ ਵਿਚਕਾਰ ਇੱਕ ਛੋਟਾ ਜਿਹਾ ਨਾਲਾ ਵਗਦਾ ਸੀ ਉਹ ਛੋਟਾ ਜਿਹਾ ਜਿਹੜਾ ਨਾਲਾ ਸੀ ਉਹਦੇ ਪਾਰਲੇ ਪਾਸੇ ਉਹ ਦਲ ਦੂਜੇ ਪਾਸੇ ਸੀ ਇਧਰਲੇ ਪਾਸੇ ਗੁਰੂ ਸਾਹਿਬ ਜੀ ਤੇ ਪਾਤਸ਼ਾਹ ਦੀਆਂ ਫੌਜਾਂ ਸਨ ਬਸ ਉਹ ਛੋਟਾ ਜਿਹਾ ਨਾਲਾ ਪਾਣੀ ਉਹਦੇ ਵਿਚ ਕੋਈ ਬਹੁਤਾ ਜ਼ਿਆਦਾ ਨਹੀਂ ਸੀ ਉਹਦੇ ਵਿਚੋਂ ਕਦੇ ਸਿੰਘ ਪਾਰ ਜਾ ਕੇ ਲੜ ਪੈਂਦੇ ਸੀ ਕਦੇ ਉਰਲੇ ਪਾਸੇ ਆ ਜਾਂਦੇ ਸਨ
ਲੜਾਈ ਮਚਾਈ ਇੱਥੇ ਉੱਥੇ ਜਾਏ
ਔਰ ਇਧਰ ਉਧਰ ਜਾਂਦੇ ਕਦੇ ਉਹ ਨਾਲਾ ਪਾਰ ਕਰਕੇ ਚਲੇ ਜਾਂਦੇ ਨੇ ਲੜਦਿਆਂ ਕਦੇ ਨਾਲੇ ਦੇ ਵਿਚ ਉਰਲੇ ਪਾਸੇ ਆ ਜਾਂਦੇ ਨੇ ਲੜਦਿਆਂ ਬੜੀ ਭਿਆਨਕ ਲੜਾਈ ਸਿੰਘਾਂ ਨੇ ਮਚਾਈ ਹੈ
ਕਦੇ ਵਾਰ ਆਵੇ ਕਦੇ ਪਾਰ ਜਾਵੇ
ਉਹ ਕਦੇ ਪਾਰਲੇ ਪਾਸੇ ਜਾਂਦੇ ਨੇ ਉਸ ਨਾਲੇ ਦੇ ਕਦੇ ਉਰਲੇ ਪਾਸੇ ਆ ਜਾਂਦੇ ਹਨ
ਸੋ ਤਾਮੋ ਦੇਖਾਏ ਮਨੋ ਬਾਜ ਆਏ
ਮਾਨੋ ਜਿਵੇਂ ਤਾਮਾ ਵੇਖ ਕੇ ਬਾਜ ਆਉਂਦਾ ਨਾ ਝਪਟ ਮਾਰ ਕੇ ਖਾਣ ਵਾਸਤੇ ਤਾਮਾ ਕਹਿੰਦੇ ਨੇ ਮਾਸ ਨੂੰ ਜਿਹੜਾ ਮਾਸ ਬਾਜ ਨੂੰ ਖਵਾਇਆ ਜਾਂਦਾ ਉਹਨੂੰ ਤਾਮਾ ਕਹਿ ਦਿੰਦੇ ਨੇ ਕਹਿੰਦੇ ਤਾਮਾ ਵੇਖ ਕੇ ਜਿਵੇਂ ਬਾਜ ਝਪਟ ਮਾਰ ਕੇ ਪੈਂਦਾ ਏਦਾਂ ਸਤਿਗੁਰਾਂ ਦੇ ਸਿੰਘ ਤੁਰਕਾਂ ਨੂੰ ਵੇਖ ਕੇ ਝਪਟਾਂ ਮਾਰ ਕੇ ਪੈਂਦੇ ਹਨ
ਤਥਾ ਸਿੰਘ ਧਾਏ ਨਹੀਂ ਤਰਾਸ ਪਾਏ
ਇਸੇ ਤਰ੍ਹਾਂ ਸਿੰਘ ਬਾਜਾਂ ਵਾਂਗੂ ਭੁੱਖੇ ਬਾਜਾਂ ਵਾਂਗੂ ਹਮਲਾ ਕਰਦੇ ਨੇ ਤੁਰਕਾਂ ਦੇ ਉੱਤੇ ਕਹਿੰਦੇ ਇਸ ਪ੍ਰਕਾਰ ਨਾਲ ਕਿਸੇ ਪ੍ਰਕਾਰ ਦਾ ਡਰ ਕੋਈ ਭੈ ਕਿਸੇ ਸਿੰਘ ਦੇ ਮਨ ਦੇ ਵਿਚ ਨਹੀਂ ਹੈ ਕਿ ਤੁਰਕ ਲੜ ਰਹੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਭੈ ਖਾਲਸੇ ਦੇ ਮਨ ਵਿਚ ਨਹੀਂ ਹੈ
ਭਇਓ ਭੀੜ ਭਾਰੀ ਪਰਿਪੂਰ ਮਾਰੇ
ਬੜਾ ਭਿਆਨਕ ਭੇੜ ਮਚਿਆ ਬੜਾ ਭਿਆਨਕ ਜੰਗ ਸ਼ੁਰੂ ਹੋਇਆ ਹੈ
ਮਹਾਲੋ ਮਾਚਾ ਰਜੰਗ ਸ਼੍ਰੋਣ ਰਾਚਾ
ਲੋਹੇ ਤੇ ਲੋਹਾ ਵੱਜ ਰਿਹਾ ਇਤਨਾ ਲੋਹਾ ਚੱਲਿਆ ਤੇ ਗੁਰੂ ਖਾਲਸਾ ਜੀ ਜਿਤਨਾ ਰਣ ਮੈਦਾਨ ਹੈ ਜੰਗ ਦੀ ਭੂਮੀ ਹੈ ਉਹ ਸੂਰਮਿਆਂ ਦੇ ਲਹੂ ਨਾਲ ਰਚ ਪਚ ਗਈ ਹੈ ਸਾਰੇ ਸੂਰਮਿਆਂ ਦੇ ਲਹੂ ਦੇ ਨਾਲ ਧਰਤੀ ਲਾਲ ਸੁਰਖ ਹੋ ਰਹੀ ਹੈ
ਦੋਹੇਰਾ ਪੰਚੋ ਮੁਕਤੇ ਸਿੰਘ ਜਬ ਹਰ ਆਲਮ ਸਿੰਘ ਵੀਰ
ਪੰਜ ਮੁਕਤੇ ਕਿਹੜੇ ਸੀ ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ ਭਾਈ ਜਿਨ੍ਹਾਂ ਨੂੰ ਪੰਜ ਵੀਰ ਵੀ ਕਹਿੰਦੇ ਹਨ ਤੋ ਭਾਈ ਵੀਰ ਸਿੰਘ ਹੋਣੀ ਇਨ੍ਹਾਂ ਪੰਜਾਂ ਮੁਕਤਿਆਂ ਨੇ ਵੀ ਜੰਗ ਦੇ ਮੈਦਾਨ ਵਿਚ ਮੂਹਰੇ ਹੋ ਕੇ ਲੜਾਈ ਕੀਤੀ ਹੈ
ਸਲਤਾ ਦਲ ਤੁਰਕਾਨ ਕੋ ਅਰੇ ਸੈਲ ਸਮ ਪੀਰ
ਔਰ ਇਨ੍ਹਾਂ ਨਾਲ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਵੀਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਖਿਤਾਬ ਦਿੱਤਾ ਸੀ ਆਲਮ ਸਿੰਘ ਨੱਚਣਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਨੱਚਣਾ ਕਹਿੰਦੇ ਸਨ ਭਾਈ ਆਲਮ ਸਿੰਘ ਜੀ ਮਹਾਨ ਯੋਧੇ ਇਨ੍ਹਾਂ ਨੇ ਉਹ ਜਿਹੜਾ ਨਾਲਾ ਸੀ ਉਹ ਪਾਰ ਕੀਤਾ ਪਾਰ ਜਾ ਕਰਕੇ ਤੁਰਕਾਂ ਦੇ ਦਲ ਨਾਲ ਭਾਈ ਆਲਮ ਸਿੰਘ ਤੇ ਸਾਰੇ ਯੋਧੇ ਪੰਜ ਵੀਰ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਜਾ ਲੜੇ ਹਨ
ਇਸ ਨਾਰੇ ਕੇ ਪਾਰ ਰੋਕਿਓ ਦਲ ਸਮਝਾਏ
ਉਸੇ ਨਾਲੇ ਦੇ ਪਾਰਲੇ ਪਾਸੇ ਜਾ ਕਰਕੇ ਵੈਰੀਆਂ ਦੇ ਦਲ ਨੂੰ ਇਨ੍ਹਾਂ ਨੇ ਰੋਕ ਲਿਆ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ
ਗਿਰੇ ਹਜ਼ਾਰੋਂ ਪ੍ਰਾਣ ਬਿਨ ਫਿਰੇ ਤਰਾਸ ਕੋ ਪਾਏ
ਸੈਂਕੜਿਆਂ ਦੀ ਗਿਣਤੀ ਦੇ ਵਿਚ ਤੁਰਕ ਜਿਹੜੇ ਨੇ ਜ਼ਮੀਨ ਦੇ ਉੱਤੇ ਡਿੱਗਣ ਲੱਗੇ ਨੇ ਤੇ ਬਾਕੀ ਜਿਹੜੇ ਬਚੇ ਨੇ ਉਹ ਵੀ ਡਰਦੇ ਹੋਏ ਰੁਕ ਗਏ ਨੇ ਕਿ ਕਿਤੇ ਗੋਲੀ ਸਾਨੂੰ ਨਾ ਆ ਵੱਜੇ ਤੀਰ ਸਾਨੂੰ ਨਾ ਆ ਵੱਜੇ ਜਿਹੜੇ ਰੁਕੇ ਹੋਏ ਨੇ ਉਹ ਵੀ ਡਰ ਕੇ ਇੱਕ ਦੂਜੇ ਦੇ ਪਿੱਛੇ ਲੁਕ ਲੁਕ ਕੇ ਰੁਕਦੇ ਹਨ
ਰਸਾਵਲ ਛੰਦ ਚਲੇ ਯੋ ਤੂਫੰਗ ਪਤੰਗ ਅੰਗ ਭੰਗੈ
ਇਸ ਤਰ੍ਹਾਂ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ ਗੁਰੂ ਖਾਲਸਾ ਜੀ ਉਹ ਗੋਲੀਆਂ ਵੈਰੀਆਂ ਦੇ ਸੂਰਮਿਆਂ ਦੇ ਦਲਾਂ ਦੇ ਅੰਗਾਂ ਨੂੰ ਭੰਨ ਭੰਨ ਸੁੱਟੀ ਜਾਂਦੀਆਂ ਹਨ
ਅੰਗ ਤੇ ਉਛਲੈ ਨਹੀਂ ਅੰਗ ਹੱਲੈ
ਔਰ ਜਿਹਨੂੰ ਜਾ ਕੇ ਗੋਲੀ ਵੱਜਦੀ ਆ ਉਹ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਡਿੱਗਦਾ ਐਸਾ ਉਛਲ ਕੇ ਜ਼ਮੀਨ ਤੇ ਡਿੱਗਦਾ ਕਿ ਮੁੜ ਕੇ ਫਿਰ ਉਹਦਾ ਸਰੀਰ ਨਹੀਂ ਹਿਲਦਾ ਉਹਦਾ ਸਰੀਰ ਜੜ ਬਣ ਜਾਂਦਾ ਮਿੱਟੀ ਵਿਚ ਡਿੱਗ ਕੇ ਗਰਕ ਹੋ ਜਾਂਦਾ ਹੈ
ਖਰੇ ਕਾਲ ਚੱਲੈ ਪਿਛਾਰੀ ਨ ਚੱਲੈ
ਔਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਅੱਗੇ ਹੋ ਕੇ ਖਲੋ ਕੇ ਘਾਵ ਚੱਲਦੇ ਨੇ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧਿਆਂ ਚ ਕੋਈ ਵੀ ਸੂਰਮਾ ਆਪਣੇ ਪੈਰ ਪਿੱਛੇ ਨਹੀਂ ਕਰਦਾ ਮੂਹਰੇ ਹੋ ਕੇ ਅੱਗੇ ਹੋ ਕੇ ਘਾਵ ਚੱਲਦੇ ਨੇ ਵੈਰੀਆਂ ਨੂੰ ਮਾਰਦੇ ਨੇ
ਬਕੈ ਮਾਰ ਮਾਰਾ ਬਦੋ ਹਿਲ ਡਾਰਾ
ਮਾਰ ਲੋ ਏਦਾਂ ਦਾ ਮਾਰ ਬਕਾਰਾ ਮੂੰਹ ਤੋਂ ਦੋਹਾਂ ਪਾਸਿਆਂ ਤੋਂ ਸੂਰਮੇ ਕਰਦੇ ਨੇ ਬੜੇ ਜ਼ੋਰ ਦਾ ਹੱਲਾ ਗੁਰੂ ਖਾਲਸੇ ਪੰਥ ਨੇ ਕੀਤਾ ਤੇ ਵੈਰੀਆਂ ਦਾ ਹੱਲਾ ਰੋਕਿਆ ਹੈ
ਸ਼ਿਰੇ ਸਿੰਘ ਛੱਲੈ ਨਹੀਂ ਪੈਰ ਹੱਲੈ
ਸਤਿਗੁਰਾਂ ਦੇ ਬਹਾਦਰ ਯੋਧੇ ਖਲੋ ਕੇ ਮੂਹਰੇ ਖਲੋ ਕੇ ਵੈਰੀਆਂ ਦਾ ਹੱਲਾ ਰੋਕ ਰਹੇ ਨੇ ਮਹਾਰਾਜ ਜੀ ਦੇ ਸੂਰਮਿਆਂ ਦੇ ਪੈਰ ਨਹੀਂ ਹੱਲਦੇ ਰਣ ਭੂਮੀ ਵਿਚੋਂ ਔਰ ਇਹੋ ਜਿਹੀ ਬਿਰਤੀ ਹੈ ਕਿ ਜੰਗ ਦੇ ਮੈਦਾਨ ਵਿਚ ਪੁਰਜਾ ਪੁਰਜਾ ਕੱਟਿਆ ਜਾਵੇ ਪਰ ਇਹ ਜੰਗ ਦਾ ਮੈਦਾਨ ਛੱਡ ਕੇ ਪਿੱਛੇ ਨਹੀਂ ਨੱਠਣਾ ਪਿੱਛੇ ਨਹੀਂ ਦੌੜਨਾ
ਤੁਫੰਗੰਗ ਚਲਾਵੇ ਤੁਰੰਗੰਗ ਫੰਡਾਵੇ
ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਚਲਾਉਂਦੇ ਨੇ ਔਰ ਤੇਜ਼ੀ ਨਾਲ ਆਪਣੇ ਘੋੜਿਆਂ ਨੂੰ ਚਲਾਉਂਦੇ ਹਨ
ਕਿਸੇ ਕੋ ਤੁਕਾਵੇ ਕਿਸੇ ਕੋ ਗਿਰਾਵੇ
ਔਰ ਕਿਸੇ ਨੂੰ ਤੱਕ ਕੇ ਗੋਲੀ ਮਾਰਦੇ ਨੇ ਜਿਹਨੂੰ ਮਾਰਦੇ ਨੇ ਗੋਲੀ ਉਹਨੂੰ ਮਾਰ ਕੇ ਗੋਲੀ ਜ਼ਮੀਨ ਤੇ ਗੇਰ ਦਿੰਦੇ, ਜ਼ਮੀਨ ਤੇ ਸੁੱਟ ਦਿੰਦੇ ਹਨ।
ਦਸੰਗ ਬੀਸ ਗੇੜੇ ਸਿਰੇ ਔਰ ਹੇਰੇ,
ਇੱਦਾਂ 20-50 ਜਦੋਂ ਤੁਰਕਾਂ ਦੇ ਦਲ ਇਹਨਾਂ ਨੇ ਸੁੱਟ ਦਿੱਤੇ, ਤੁਰਕਾਂ ਦੇ ਬਹੁਤ ਸਾਰੇ ਸੂਰਮੇ ਮਾਰ ਕੇ ਰਣ ਭੂਮੀ ਤੇ ਸੁੱਟ ਦਿੱਤੇ ਤੇ ਬਾਕੀ ਦੇ ਵੀ ਰੁਕ ਗਏ।
ਮਰੇ ਹੇਰ ਬੀਰੰਗ ਕਿਤੇ ਹੋਤ ਬੀਰੰਗ,
ਔਰ ਜਿਨ੍ਹਾਂ ਨੇ ਆਪਣੇ ਸੂਰਮਿਆਂ ਨੂੰ ਮਰਿਆ ਹੋਇਆ ਵੇਖਿਆ ਉਹਨਾਂ ਵਿਚੋਂ ਕਈਆਂ ਦੇ ਤਾਂ ਦਿਲ ਕੰਬ ਗਏ, ਕਈਆਂ ਦੇ ਹਿਰਦੇ ਕਾਇਰ ਬਣ ਗਏ ਵੀ ਅਸੀਂ ਵੀ ਮਾਰੇ ਜਾਵਾਂਗੇ, ਏਦਾਂ ਕਈ ਡਰ ਗਏ। ਹੁਣ ਤਨਖਾਹਾਂ ਲੈਣ ਵਾਲੇ ਸੀ, ਉਹ ਕਿਹੜਾ ਕੋਈ ਦੀਨ ਮਜ਼ਹਬ ਦਾ ਜੰਗ ਲੜਨ ਆਏ ਸੀ, ਤਨਖਾਹਾਂ ਲੈ ਕੇ ਲੜਨ ਵਾਲੇ ਸੀ। ਉਹਨਾਂ ਆਖਿਆ ਕਿਉਂਕਿ ਨਾਹਕ ਬਿਨਾਂ ਗੱਲ ਤੋਂ ਆਪਣੇ ਬੱਚਿਆਂ ਨੂੰ ਅਨਾਥ ਕਰਨਾ, ਏਦਾਂ ਪਿੱਛੇ ਪਿੱਛੇ ਹੋ ਕੇ ਹੁਣ ਲੁਕਣ ਲੱਗੇ ਨੇ, ਜਿਹੜੇ ਅੱਗੇ ਆਏ ਨੇ ਉਹਨਾਂ ਨੂੰ ਮਰਿਆ ਵੇਖ ਕੇ ਕਈਆਂ ਦੇ ਹਿਰਦੇ ਕਾਇਰ ਬਣ ਗਏ ਨੇ, ਗੀਦੀ ਹੋ ਗਏ ਨੇ।
ਕਨੇ ਗੇਰ ਘੋੜੇ ਕਿਤੇ ਪੇਟ ਫੋਰੇ,
ਕਈ ਘੋੜੇ ਸਿੰਘਾਂ ਨੇ ਮਾਰ ਕੇ ਸੁੱਟ ਦਿੱਤੇ ਨੇ, ਕਈਆਂ ਦੇ ਪੇਟ ਫਾੜ ਦਿੱਤੇ ਨੇ ਗੋਲੀਆਂ ਨਾਲ ਬਰਛਿਆਂ ਨਾਲ।
ਕਿਤੇ ਅੰਗ ਤੋਰੇ ਕਿਤੇ ਛੂਛ ਦੋਰੇ,
ਔਰ ਕਿਤੇ ਤਾਂ ਸੂਰਮਿਆਂ ਦੇ ਅੰਗ ਵੱਢ ਦਿੱਤੇ ਨੇ, ਕਿਸੇ ਦੀ ਲੱਤ ਕਿਸੇ ਦੀ ਬਾਂਹ ਕੱਟ ਕੇ ਸੁੱਟ ਦਿੱਤੀ, ਕਿਸੇ ਦਾ ਸਿਰ ਵੱਢ ਕੇ ਸੁੱਟ ਦਿੱਤਾ ਹੈ। ਇਸੇ ਤਰ੍ਹਾਂ ਘੋੜਿਆਂ ਜਿਹੜੇ ਘੋੜੇ ਨੇ ਉਹ ਸੂਰਮਿਆਂ ਤੋਂ ਬਿਨਾਂ ਲਾਵੇਂ ਦੌੜੇ ਫਿਰਦੇ ਨੇ ਸੱਜੇ ਖੱਬੇ।
ਭਾਈ ਸ਼ਤਰੂ ਭੋਰੇ ਮਹਾਡੋਰ ਭੋਰੇ,
ਔਰ ਬਹੁਤ ਸਾਰੇ ਸ਼ਤਰੂ ਮਾਰੇ ਹਨ ਔਰ ਡੋਰ ਭੋਰ ਹੀ ਹੋ ਗਏ ਨੇ ਇਕਦਮ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੋਂ ਏਦਾਂ ਦਾ ਹਮਲਾ ਹੋ ਜਾਣਾ, ਸਾਡੇ ਤੇ ਹੱਲਾ ਹੋ ਜਾਣਾ। ਉਹ ਤਾਂ ਸਿੱਧਾ ਮੂੰਹ ਤਾਣੇ ਹੋ ਕੇ ਆਏ ਸੀ ਹਮਲਾ ਕਰਨ ਵਾਸਤੇ, ਪਰ ਇਹ ਨਹੀਂ ਸੀ ਪਤਾ ਕਿ ਅੱਗੋਂ ਤਗੜੇ ਹੱਥਾਂ ਵਾਲੇ ਸੂਰਮੇ ਬਹਾਦਰ ਯੋਧੇ ਨੇ, ਉਹਨਾਂ ਵੀ ਬੜੇ ਜ਼ੋਰ ਦਾ ਹੱਲਾ ਕਰਨਾ, ਡੋਰ ਭੋਰ ਹੀ ਹੋ ਗਏ ਨੇ ਤੁਰਕ।
ਤਬੈ ਪਿੰਡ ਖਾਨਾ ਹੰਕਾਰੀ ਮਾਨਾ,
ਹੁਣ ਇਹਨਾਂ ਦੇ ਨਾਲ ਇਹਨਾਂ ਦਾ ਜਰਨੈਲ ਆਇਆ ਹੋਇਆ ਪੈਂਡੇ ਖਾਂ। ਪੈਂਡੇ ਖਾਂ ਨੇ ਉਸ ਵੇਲੇ ਵੇਖਿਆ ਜਿਹਦੇ ਮਨ ਚ ਬੜਾ ਹੰਕਾਰ ਸੀ ਕਿ ਮੈਂ ਬੜਾ ਸੂਰਮਾ ਬਹਾਦਰ ਯੋਧਾ ਆ, ਉਹਦੇ ਮਨ ਚ ਬੜੀ ਹਉਮੈ ਤੇ ਹੈਂਕੜ ਹੈ।
ਪਰ ਹਾਰੈ ਸੁਮਾਨਾ ਨਾ ਕੋ ਸੁਮਾਨਾ,
ਪੈਂਡੇ ਖਾਂ ਬੜੇ ਤੀਰ ਚਲਾਉਂਦਾ, ਤੀਰ ਅੰਦਾਜ਼ੀ ਦੀ ਵਿਦਿਆ ਵਿਚ ਬੜਾ ਨਿਪੁੰਨ ਹੈ, ਇਹਨੂੰ ਤੀਰ ਅੰਦਾਜ਼ੀ ਦੀ ਵਿਦਿਆ ਵਿਚ ਬੜੀ ਮਹਾਰਤ ਪ੍ਰਾਪਤ ਹੈ। ਜਦੋਂ ਤੀਰ ਚਲਾਉਂਦਾ ਤੇ ਇਹਦੇ ਸਮਾਨ ਕੋਈ ਤੀਰ ਨਹੀਂ ਚਲਾਉਂਦਾ ਹੋਣਾ, ਇਹੋ ਜਿਹੀ ਬਹਾਦਰੀ ਨਾਲ ਤੀਰ ਚਲਾਉਂਦਾ ਹੈ।
ਸਮੈ ਦੇਖ ਯੁੱਧਾ ਹਿਰਦੇ ਕੀਨ ਕ੍ਰੁੱਧਾ,
ਘਮਾਸਾਨ ਯੁੱਧ ਵੇਖ ਕੇ ਪੈਂਡੇ ਖਾਂ ਨੇ ਬੜਾ ਕ੍ਰੋਧ ਕੀਤਾ, ਜਦੋਂ ਵੇਖਿਆ ਕਿ ਇਹਦੇ ਦਲ ਦੇ ਸੂਰਮਿਆਂ ਦੇ ਪੈਰ ਹਿੱਲ ਰਹੇ ਨੇ। ਪੈਂਡੇ ਖਾਂ ਬੜਾ ਗੁੱਸੇ ਵਿਚ ਕ੍ਰੋਧ ਵਿਚ ਆਇਆ।
ਮੈਂ ਅਗਰ ਆਇਓ ਸੋ ਉੱਚੇ ਸੁਣਾਇਓ,
ਅੱਗੇ ਆਇਆ ਜਿੱਥੇ ਸਿੰਘ ਲੜ ਰਹੇ ਸੀ ਨਾ, ਸਿੰਘਾਂ ਦੇ ਨੇੜੇ ਆ ਗਿਆ ਪੈਂਡੇ ਖਾਂ ਆਪਣਾ ਘੋੜਾ ਲੈ ਕੇ, ਉੱਚੀ ਆਵਾਜ਼ ਦੇ ਵਿਚ ਬੋਲਿਆ ਤੇ ਸੁਣਾਇਆ,
ਦੋਹੇਰਾ ਦੀਨ ਮਜ਼ਹਬ ਕੋ ਜੋਧੇ ਹਮ ਜੂਜਨ ਕੋ ਆਏ,
ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਕਹਿੰਦਾ, ਉਹ ਸੂਰਮਿਓ ਬਹਾਦਰੋ ਯੋਧਿਓ, ਇਹ ਅੱਜ ਜਿਹੜੀ ਲੜਾਈ ਹੋਣੀ ਹੈ ਇਹ ਸਾਡੇ ਦੀਨ ਤੇ ਮਜ਼ਹਬ ਦੀ ਲੜਾਈ ਹੈ, ਸਾਡੇ ਧਰਮ ਦੀ ਲੜਾਈ ਹੈ, ਇਸ ਕਰਕੇ ਬਹਾਦਰੀ ਨਾਲ ਸੂਰਬੀਰਤਾ ਨਾਲ ਅੱਗੇ ਵੱਧ ਕੇ ਲੜੋ, ਇਹ ਦੀਨ ਮਜ਼ਹਬ ਦਾ ਜੰਗ ਹੈ।
ਗੁਰੂ ਤੁਮਾਰੇ ਬਦ ਬਲੀ ਮੋਕੋ ਬੋਤ ਸੁਣਾਏ,
ਸਾਹਮਣੇ ਸਿੰਘਾਂ ਨੂੰ ਵੰਗਾਰ ਕੇ ਕਹਿੰਦਾ, ਉਹ ਸਿੰਘੋ ਮੈਂ ਸੁਣਿਆ ਤੁਹਾਡਾ ਗੁਰੂ ਬੜਾ ਬਲੀ ਹੈ, ਤੁਹਾਡਾ ਗੁਰੂ ਬੜਾ ਸੂਰਮਾ ਬੜਾ ਬਹਾਦਰ ਯੋਧਾ, ਤੇ ਸੁਣਿਆ ਬੜਾ ਵੱਡਾ ਤੀਰ ਅੰਦਾਜ਼ ਹੈ।
ਸਾਵਲ ਛੰਦ ਲੜੋ ਤਾਏ ਸੰਗਾ ਪਿਖੋ ਮੋਏ ਜੰਗਾ,
ਬੁਲਾਓ ਤੁਹਾਡੇ ਗੁਰੂ ਨੂੰ, ਮੈਂ ਤੁਹਾਡੇ ਗੁਰੂ ਨੂੰ ਬੁਲਾ ਕੇ ਉਹਦੇ ਨਾਲ ਜੰਗ ਲੜਨਾ ਚਾਹੁੰਦਾ, ਤੁਹਾਡੇ ਵਿਚੋਂ ਮੈਂ ਨੀ ਕਿਸੇ ਨਾਲ ਲੜਨਾ, ਤੁਹਾਡਾ ਗੁਰੂ ਬੜਾ ਬਹਾਦਰ ਯੋਧਾ ਸੁਣਿਆ, ਬੁਲਾਓ ਆਪਣੇ ਗੁਰੂ ਨੂੰ, ਮੈਂ ਤੁਹਾਡੇ ਗੁਰੂ ਨਾਲ ਹੀ ਜੰਗ ਕਰਕੇ ਉਹਦੇ ਨਾਲ ਹੀ ਜੰਗ ਵੇਖਾਂਗਾ ਕਰਕੇ ਕਿ ਕਿੱਦਾਂ ਦਾ ਜੰਗ ਤੁਹਾਡਾ ਗੁਰੂ ਲੜਦਾ ਹੈ।
ਮੈਂ ਆਪ ਆਵਾਂ ਸੋਹਾ ਸਿੰਘ ਦਿਖਾਵਾਂ,
ਆਪ ਆਉਣ ਗੁਰੂ ਜੀ ਤੁਹਾਡੇ ਚੜ ਕੇ ਮੇਰੇ ਤੇ ਆ ਕੇ ਆਪਣੇ ਹੱਥ ਵਿਖਾਉਣ ਤੇ ਮੈਂ ਵੇਖਾਂ ਕਿੱਦਾਂ ਦੀ ਲੜਾਈ ਕਰਦੇ ਨੇ ਗੁਰੂ ਜੀ।
ਦਿਖੇ ਮੋਰ ਹਾਤਾ ਲੜੈ ਬਨ ਸਾਚਾ,
ਮੇਰੇ ਵੀ ਹੱਥ ਵੇਖਣ ਆ ਕੇ ਨਾਲੇ ਆਪਣੇ ਹੱਥ ਵਿਖਾਉਣ ਤੇ ਨਾਲੇ ਮੇਰੇ ਵੀ ਹੱਥ ਵੇਖਣ ਕਿ ਮੈਂ ਅੱਗੋਂ ਕਿਹੋ ਜਿਹੇ ਤੀਰ ਚਲਾਉਣਾ ਤੇ ਕਿੱਦਾਂ ਦਾ ਜੰਗ ਲੜਦਾ ਹਾਂ।
ਹੈ ਚਾ ਮੋਰੀ ਲੜੋ ਨਾਏ ਓਰੇ,
ਮੇਰੀ ਇਹ ਚਾਹਨਾ ਹੈ ਕਿ ਮੈਂ ਗੁਰੂ ਜੀ ਨਾਲ ਲੜਨਾ ਚਾਹੁੰਦਾ, ਤੁਹਾਡੇ ਚੋਂ ਮੈਂ ਕਿਸੇ ਹੋਰ ਨਾਲ ਨਹੀਂ ਲੜਨਾ, ਤੁਹਾਡੇ ਸਿੰਘਾਂ ਵਿਚੋਂ ਨਹੀਂ ਮੈਂ ਕਿਸੇ ਨਾਲ ਲੜਨਾ, ਮੇਰੀ ਚਾਹਨਾ ਹੈ ਕਿ ਮੈਂ ਤੁਹਾਡੇ ਗੁਰੂ ਨਾਲ ਲੜਾਈ ਕਰਨੀ ਹੈ, ਤੁਹਾਡੇ ਗੁਰੂ ਨਾਲ ਜੰਗ ਕਰਨਾ, ਉਹਨੂੰ ਬੁਲਾਓ, ਮੈਂ ਉਹਦੇ ਤੀਰ ਚੱਲਣੇ ਵੇਖਣਾ ਚਾਹੁੰਦਾ, ਆਪਣੇ ਤੀਰ ਚਲਾ ਕੇ ਉਹਨਾਂ ਨੂੰ ਵਿਖਾਉਣਾ ਚਾਹੁੰਦਾ ਹਾਂ।
ਦੇਖੋ ਤੀਰ ਵਿਦਿਆ ਕਰੇ ਵੀਰ ਵਿਦਿਆ।
ਵੇਖਦੇ ਆ ਕਿਹੋ ਜੀ ਤੀਰ ਅੰਦਾਜ਼ੀ ਦੀ ਵਿਦਿਆ ਉਹਨਾਂ ਨੂੰ ਆਉਂਦੀ ਤੇ ਕੈਸੀ ਮੈਨੂੰ ਆਉਂਦੀ ਹੈ, ਕਿਵੇਂ ਵੀਰਾਂ ਯੋਧਿਆਂ ਨੂੰ ਛਾਤੀਆਂ ਨੂੰ ਤੀਰ ਪਰੋਂਦੇ ਹਨ।
ਜਬੈ ਬਾਕ ਗਾਏ ਇਤੇ ਬੀਚ ਆਏ,
ਇਧਰ ਇਹ ਬੋਲ ਹੀ ਰਿਹਾ ਸੀ ਪੈਂਡੇ ਖਾਂ ਕੇ ਗੁਰੂ ਜੀ ਨਾਲ ਲੜਨਾ, ਉਧਰੋਂ ਬਾਜਾਂ ਵਾਲੇ ਚੋਜੀ ਪ੍ਰੀਤਮ ਘੋੜਾ ਲੈ ਕੇ ਆਪ ਹੀ ਅੱਗੇ ਆ ਪਹੁੰਚੇ। ਇਹਦੇ ਮਨ ਦੀ ਰੀਝ ਪੂਰੀ ਕਰਨ ਵਾਸਤੇ, ਇਹਦੇ ਮਨ ਦੀ ਤਮੰਨਾ ਪੂਰੀ ਕਰਨ ਵਾਸਤੇ, ਕਿਤੇ ਪੈਂਡੇ ਖਾਂ ਦੀ ਮਨ ਦੀ ਮਨ ਚ ਨਾ ਰਹਿ ਜੇ ਕਿ ਸਾਡੇ ਨਾਲ ਲੜਨਾ ਚਾਹੁੰਦਾ, ਤੀਰ ਅੰਦਾਜ਼ੀ ਦੀ ਵਿਦਿਆ ਨਾਲ ਵਿਖਾਣਾ ਚਾਹੁੰਦਾ ਆਪਣੇ ਜ਼ੋਹਰ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਹੀ ਘੋੜਾ ਲੈ ਕੇ ਅੱਗੇ ਆ ਗਏ।
ਅਲੰਕਾਰ ਚਾਰੋ ਦਿੱਤੇ ਰੂਪ ਭਾਰੂ,
ਮਹਾਰਾਜ ਜੀ ਦੇ ਸਰੀਰ ਤੇ ਬੜੇ ਸੁੰਦਰ ਅਲੰਕਾਰ ਪਾਏ ਹੋਏ, ਗਲ ਵਿਚ ਮੋਤੀਆਂ ਦੀ ਮਾਲਾ ਪਾਈ ਹੋਈ ਤੇ ਸਰੀਰ ਦੇ ਉੱਤੇ ਲੋਹੇ ਦਾ ਬਖਤਰ ਸਜਾਇਆ ਹੋਇਆ ਹੈ।
ਸੁਨੀਲਾ ਕੁਦਾਇਓ ਸਬੈ ਮੈਂ ਸੁਹਾਇਓ,
ਮਹਾਰਾਜ ਜੀ ਨੇ ਆਪਣਾ ਨੀਲਾ ਘੋੜਾ ਕੁਦਾਇਆ ਤੇ ਨੀਲੇ ਨੂੰ ਕੁਦਾ ਕੇ ਸਾਰਿਆਂ ਦੇ ਵਿਚ ਮਹਾਰਾਜ ਜੀ ਸੋਭਨੀਕ ਹੋਇਆ, ਆਲੇ ਦੁਆਲੇ ਸਿੰਘ ਨੇ ਮਹਾਰਾਜ ਜੀ ਵਿਚ ਅੱਗੇ ਆਣ ਖਲੋਤੇ ਨੇ ਪੈਂਡੇ ਖਾਂ ਦੇ।
ਗੁਰੂ ਬਾਕ ਭਾਕਾ ਸੁਣੋ ਖਾਨ ਮਾਖਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ ਕਹਿੰਦੇ ਪੈਂਡੇ ਖਾਂ ਸੁਣ, ਬੜਾ ਗੁੱਸੇ ਵਿਚ ਆਇਆ, ਬੜਾ ਕ੍ਰੋਧ ਵਿਚ ਆਇਆ। ਮਾਖਾ ਕਹਿੰਦੇ ਨੇ ਕ੍ਰੋਧ ਵਿਚ ਆਏ ਹੋਏ ਨੂੰ। ਮਹਾਰਾਜ ਜੀ ਕਹਿੰਦੇ ਮਾਖਿਆ ਕ੍ਰੋਧ ਵਿਚ ਚੜ ਕੇ ਆਇਆ, ਬੜੇ ਗੁੱਸੇ ਵਿਚ ਚੜ ਕੇ ਆਇਆ, ਖਾਨ ਸੁਣ।
ਮਹਾ ਸ਼ਤਰੂ ਮੇਰਾ ਵਿਜੈ ਜੰਗ ਹੀਰਾ,
ਔਰ ਤੂੰ ਮੇਰਾ ਮਹਾ ਸ਼ਤਰੂ ਬਣ ਕੇ ਆਇਆ, ਮਹਾ ਦੁਸ਼ਮਣ ਬਣ ਕੇ ਆਇਆ, ਔਰ ਜੰਗ ਦੇ ਮੈਦਾਨ ਦੇ ਵਿਚ ਤੂੰ ਫਤਿਹ ਪ੍ਰਾਪਤ ਕਰਨਾ ਚਾਹੁੰਦਾ, ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ।
ਦੇਖੋ ਆਪ ਤੇਰੇ ਸੋ ਬਾਨ ਮੇਰੇ,
ਆ ਤੂੰ ਆਪਣੇ ਹੱਥ ਤੇਰੇ ਹੱਥ ਕਿਹੋ ਜੇ ਨੇ, ਕਿੱਦਾਂ ਦੇ ਹੱਥ ਤੂੰ ਚਲਾਉਣਾ ਤੀਰ, ਤੇਰੇ ਤੀਰਾਂ ਦੇ ਹੱਥ ਤੂੰ ਵਿਖਾ, ਪਹਿਲਾਂ ਤੂੰ ਵਿਖਾ ਲੈ, ਫਿਰ ਬਾਅਦ ਵਿਚ ਮੈਂ ਆਪਣੇ ਤੀਰ ਚਲਾਵਾਂਗਾ, ਫਿਰ ਮੇਰੇ ਤੀਰਾਂ ਨੂੰ ਸਹਿ ਕੇ ਵਿਖਾਵੀ।
ਘਰੋਂ ਵਾਰ ਆਈ ਬੇਸੂਰੇ ਪਿਛਾਏ,
ਵਾਰ ਕਰ ਲੈ ਹੁਣ ਤੂੰ ਕਰ ਸਕਦਾ, ਕਿਉਂਕਿ ਬਾਅਦ ਵਿਚ ਤੇਰੇ ਮਨ ਚ ਝੋਰਾ ਰਹਿ ਜਾਣਾ ਵੀ ਗੁਰੂ ਜੀ ਨੇ ਵਾਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ, ਕਿਉਂਕਿ ਜਦੋਂ ਅਸੀਂ ਵਾਰ ਕਰਨਾ ਫਿਰ ਤੂੰ ਵਾਰ ਕਰਨ ਜੋਗਾ ਨਹੀਂ ਰਹਿਣਾ। ਇਸ ਕਰਕੇ ਪੈਂਡੇ ਖਾਂ ਤੂੰ ਪਹਿਲਾਂ ਵਾਰ ਕਰ ਲੈ, ਕਿਤੇ ਬਾਅਦ ਵਿਚ ਤੇਰੇ ਮਨ ਚ ਝੋਰਾ ਤੇ ਪਛਤਾਵਾ ਹੀ ਨਾ ਰਹਿ ਜਾਏ।
ਸੋਨੀ ਪੈਂਡ ਖਾਨਾ ਦਲੇਰੀ ਮਹਾਨਾ,
ਪੈਂਡੇ ਖਾਂ ਵੀ ਬੜਾ ਦਲੇਰ ਸੀ, ਯੋਧਾ ਸੀ। ਮਹਾਰਾਜ ਜੀ ਦੇ ਬਚਨ ਸੁਣ ਕੇ ਪੈਂਡੇ ਖਾਂ ਉਸ ਵੇਲੇ ਬੋਲਿਆ,
ਹਿਰਦੈ ਬੀਚ ਜਾਣਾ ਨਹੀਂ ਤਰਾਸ ਮਨ,
ਜਾਣ ਲਿਆ ਪੈਂਡੇ ਖਾਂ ਨੇ ਵੀ ਕਿ ਜਿਹੋ ਜਿਹਾ ਸੁਣਿਆ ਸੀ ਗੁਰੂ ਜੀ ਉਹ ਸੁਣੇ ਹੋਏ ਨਾਲੋਂ ਕਈ ਗੁਣਾ ਜ਼ਿਆਦਾ ਦਲੇਰ ਨੇ। ਵਾਕਈ ਗੁਰੂ ਜੀ ਨਿਰਭੈ ਨੇ, ਇਹਨਾਂ ਦੇ ਮਨ ਚ ਕੋਈ ਡਰ ਕੋਈ ਖੌਫ ਨਹੀਂ ਹੈ।
ਬਾਕੀ
ਮੇਰੇ ਸਾਹਮਣੇ ਅੜਨ ਜੋਗੇ ਨੇ, ਔਰ ਮੇਰੇ ਸਾਹਮਣੇ ਅੜ ਕੇ ਮੇਰੇ ਤੀਰਾਂ ਦਾ ਵਾਰ ਸਹਿਣ ਵਾਲੇ ਹਨ।
ਕਿ ਜਹਿ ਪਲਾਈ ਜਬੈ ਬਾਨ ਖਾਏ,
ਜਾਂ ਇਹ ਵੀ ਹੋ ਸਕਦਾ ਕਿ ਜਦੋਂ ਮੈਂ ਤੀਰ ਚਲਾਵਾਂ ਤੇ ਪਲਾ ਜਾਣ ਇਥੋਂ ਦੌੜ ਜਾਣ।
ਕਹਿਓ ਚਵਾਕ ਜੈ ਵਾਰ ਪ੍ਰਾਕ,
ਬੋਲਿਆ ਕਹਿਣ ਲੱਗਾ ਗੁਰੂ ਜੀ ਮੈਂ ਨੀ ਪਹਿਲਾਂ ਵਾਰ ਕਰਨਾ, ਪਹਿਲਾਂ ਵਾਰ ਤੁਸੀਂ ਕਰੋ। ਦਸਵੇਂ ਪਾਤਸ਼ਾਹ ਨੂੰ ਕਹਿੰਦਾ ਪੈਂਡੇ ਖਾਂ ਬਹਾਦਰੀ ਨਾਲ ਦਲੇਰੀ ਨਾਲ, ਕਹਿੰਦਾ ਗੁਰੂ ਜੀ ਪਹਿਲਾਂ ਵਾਰ ਤੁਸੀਂ ਕਰੋ।
ਹਿੰਦੂ ਕੇਰ ਪੀਰੰਗ ਆਓ ਵੀਰ ਤੀਰੰਗ,
ਹਿੰਦੂਆਂ ਦੇ ਪੀਰ ਹੋ, ਹਿੰਦੂਆਂ ਦੇ ਗੁਰੂ ਹੋ, ਸਿੱਖਾਂ ਦੇ ਗੁਰੂ ਹੋ, ਔਰ ਬੜੇ ਮਹਾਨ ਵੀਰ ਯੋਧੇ ਹੋ।
ਲੱਗੈ ਵਾਰ ਮੇਰਾ ਹੈਂਗ ਦੇ ਗੇਰਾ,
ਕਹਿਣ ਲੱਗਾ ਜਦੋਂ ਮੈਂ ਵਾਰ ਕਰਾਂਗਾ ਤੁਹਾਡਾ ਘੋੜਾ ਸੁੱਟ ਦਿਆਂਗਾ, ਵਾਰ ਕਰਕੇ ਮੈਂ ਤੁਹਾਡੇ ਘੋੜੇ ਸਮੇਤ ਤੁਹਾਨੂੰ ਜ਼ਮੀਨ ਤੇ ਸੁੱਟ ਦਿਆਂਗਾ।
ਬਚੇਂਗੇ ਨਾ ਪ੍ਰਾਣਾ ਵਿਦੋਂ ਇੱਕ ਬਾਣਾ,
ਮੈਂ ਇੱਕੋ ਬਾਣ ਨਾਲ ਤੁਹਾਨੂੰ ਵਿੰਨ ਕੇ ਰੱਖ ਦੇਣਾ, ਘੋੜੇ ਸਮੇਤ ਤੁਹਾਡੇ ਪ੍ਰਾਣ ਨਹੀਂ ਬਚਣੇ ਜੇ ਮੈਂ ਤੀਰ ਚਲਾਇਆ।
ਦੋਹੇਰਾ ਮਮ ਖਤੰਗ ਬਦ ਜ਼ਾਲਮੇ ਕਰਦਮ ਗਰਦ ਸ਼ਿਤਾਬ,
ਗੁਰੂ ਜੀ ਮੇਰੇ ਤੀਰ ਬੜੇ ਜ਼ਾਲਮ ਹੁੰਦੇ ਨੇ, ਜ਼ਾਲਮ ਇਤਨੇ ਜ਼ਾਲਮ ਕਿ ਜਿਹਨੂੰ ਜਾ ਕੇ ਵੱਜਦੇ ਨੇ ਉਹਨੂੰ ਮਰਦ ਨਾ ਬੜੇ ਬੜੇ ਵੱਡਿਆਂ ਮਰਦਾਂ ਤੇ ਸੂਰਮਿਆਂ ਨੂੰ ਇੱਕ ਛਿੰਨ ਦੇ ਵਿਚ ਜ਼ਮੀਨ ਦੇ ਵਿਚ ਗਰਦ ਵਿਚ ਮਿਲਾ ਕੇ ਰੱਖ ਦਿੰਦੇ ਨੇ ਮੇਰੇ ਤੀਰ।
ਬਿਨਾ ਯਤਨ ਜਿਵ ਮਰਦ ਬੇ ਬਿਨਸੈ ਫੁੱਲ ਗੁਲਾਬ,
ਮੇਰੇ ਤੀਰ ਨਾਲ ਏਦਾਂ ਵੱਡੇ ਵੱਡੇ ਬੰਦੇ ਗਰਕ ਹੋ ਜਾਂਦੇ ਨੇ ਜ਼ਮੀਨ ਵਿਚ, ਜਿਵੇਂ ਮਲਣ ਤੋਂ ਬਿਨਾਂ ਫੁੱਲ ਦੀ ਇੱਕ ਪੰਖੜੀ ਮਾੜੀ ਜੀ ਗੁਲਾਬ ਦਾ ਫੁੱਲ ਹੁੰਦਾ ਨਾ,
ਇੱਕ ਪੰਖੜੀ ਖਿੱਚਦੇ ਹੋ ਬਾਕੀ ਸਾਰੀਆਂ ਟੁੱਟ ਜਾਂਦੀਆਂ ਬਿਨਾਂ ਮਲਿਆ ਹੀ, ਜਿਵੇਂ ਉਹ ਸਾਰਾ ਖਿੰਡ ਜਾਂਦਾ। ਏਦਾਂ ਮੇਰੇ ਪੀਰ ਦੇ ਨਾਲ ਵੱਡੇ ਵੱਡੇ ਸੂਰਮੇ ਜ਼ਮੀਨ ਤੇ ਗਰਕ ਵਿਚ ਹੋ ਜਾਂਦੇ ਹਨ।
ਪਾਦੜੀ ਚੰਦ ਸੁਨ ਗੁਰੂ ਤਬੈ ਉੱਤਰ ਬਖਾ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਇਹਦਾ ਬਚਨ ਸੁਣਿਆ, ਪੈਂਡੇ ਖਾਂ ਦਾ ਇਹ ਬੋਲ ਸੁਣਿਆ ਜੋ ਬੜੇ ਰੋਹ ਵਿਚ ਇਹਨੇ ਕਿਹਾ ਸੀ, ਦਲੇਰੀ ਨਾਲ ਕਿਹਾ ਸੀ, ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉੱਤਰ ਦਿੱਤਾ,
ਅਬਲ ਸੋ ਵਿੰਗਾਰੇ ਆਪ ਆਨ।
ਮਹਾਰਾਜ ਜੀ ਕਹਿੰਦੇ ਪੈਂਡੇ ਖਾਂ ਅਵਲ, ਅਵਲ ਦਾ ਮਤਲਬ ਹੁੰਦਾ ਪਹਿਲਾਂ ਤੂੰ ਆ ਕੇ ਵੰਗਾਰਿਆ ਸਾਨੂੰ। ਪੈਂਡੇ ਖਾਂ ਹੀ ਆਇਆ ਸੀ ਨਾ ਪਹਿਲਾਂ ਵੀ, ਗੁਰੂ ਜੀ ਨੂੰ ਬੁਲਾਓ ਮੈਂ ਉਹਨਾਂ ਨਾਲ ਲੜਨਾ ਚਾਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਤੂੰ ਆ ਕੇ ਸਾਨੂੰ ਵੰਗਾਰਿਆ ਹੈ,
ਅਵਲ ਸਵਾਰ ਕਰਦਮ ਬਨੰਤ,
ਇਸ ਕਰਕੇ ਤੂੰ ਵੰਗਾਰਿਆ ਪਹਿਲਾਂ ਤੇ ਤੇਰਾ ਹੀ ਪਹਿਲਾਂ ਵਾਰ ਕਰਨਾ ਬਣ ਆਉਂਦਾ। ਨਾਲੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਗੁਰੂ ਨਾਨਕ ਦੇ ਘਰੋਂ ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ ਜਾਂਦਾ, ਪਰ ਜੇ ਕੋਈ ਦੁਸ਼ਮਣ ਵਾਰ ਕਰੇ ਤੇ ਫਿਰ ਉਹ ਭਾਜੀ ਵੀ ਗੁਰੂ ਨਾਨਕ ਦੇ ਘਰ ਵਿਚ ਨਹੀਂ ਰੱਖੀ ਜਾਂਦੀ, ਦੁੱਗਣੀ ਕਰਕੇ ਮੋੜੀ ਜਾਂਦੀ ਹੈ। ਇਸ ਕਰਕੇ ਤੂੰ ਪਹਿਲਾਂ ਆਇਆ ਪਹਿਲਾਂ ਵੰਗਾਰਿਆ ਤੇ ਪਹਿਲਾਂ ਵਾਰ ਤੂੰ ਕਰ।
ਇਹ ਰੀਤ ਜੰਗ ਕੀ ਪਟ ਲਖੰਤ,
ਇਹੀ ਰੀਤ ਹੈ ਜੰਗ ਦੀ, ਜਿਹੜਾ ਪਹਿਲਾਂ ਆ ਕੇ ਵੰਗਾਰੇ ਉਹਨੂੰ ਹੀ ਪਹਿਲਾਂ ਤੀਰ ਚਲਾਣ ਦਾ ਵਾਰ ਕਰਨ ਦਾ ਹੱਕ ਹੁੰਦਾ।
ਸੁਣ ਕਰ ਪਠਾਨ ਚਮਕਿਓ ਬਿਲੰਦ,
ਸੁਣ ਕੇ ਚਮਕ ਵਿਚ ਆਇਆ ਗੁੱਸੇ ਵਿਚ ਆਇਆ ਪਠਾਨ ਪੈਂਡੇ ਖਾਂ।
ਦਲ ਦੋ ਦੇਖਤ ਹੋਏ ਕੋ ਨਿਕੰਦ,
ਦੋਵਾਂ ਪਾਸਿਆਂ ਦੇ ਦਲ ਇਕ ਵਾਰੀ ਸ਼ਾਂਤ ਹੋ ਗਏ ਨੇ, ਲੜਾਈ ਬੰਦ ਹੋ ਗਈ ਹੈ ਤੇ ਵੇਖਣ ਲੱਗ ਪਏ ਨੇ ਦੋਵਾਂ ਦਲਾਂ ਦੇ ਸਾਹ ਸਵਾਰ ਜਿਹੜੇ ਨੇ ਉਹ ਲੜ ਰਹੇ ਨੇ, ਕਿਵੇਂ ਲੜਦੇ ਨੇ, ਕਿਵੇਂ ਵਾਰ ਕਰਦੇ ਨੇ, ਦੋਵੇਂ ਦਲ ਖਲੋ ਕੇ ਵੇਖਣ ਲੱਗੇ।
ਸਭ ਸਿੰਘ ਲਖੈ ਅਤ ਪ੍ਰਾਨ ਖਾਨ,
ਸਾਰੇ ਸਿੰਘਾਂ ਦੇ ਮਨਾਂ ਵਿਚ ਨਿਸ਼ਚਾ ਸੀ ਕੌਣ ਐਸਾ ਜਿਹੜਾ ਮਹਾਰਾਜ ਗੁਰੂ ਕਲਗੀਧਰ ਨੂੰ ਤੀਰ ਮਾਰ ਸਕੇ। ਦਸਵੇਂ ਪਾਤਸ਼ਾਹ ਨੇ ਇੱਕੋ ਤੀਰ ਨਾਲ ਇਸ ਪਠਾਨ ਨੂੰ ਮਿੱਟੀ ਚ ਗਰਕ ਕਰਕੇ ਰੱਖ ਦੇਣਾ, ਇਹ ਨਿਸ਼ਚਾ ਸਾਰੇ ਸਿੰਘਾਂ ਦੇ ਮਨਾਂ ਵਿਚ ਸਾਰੇ ਜਾਣਦੇ ਨੇ।
ਗੁਰਸੰਗ ਜੁਟਿਓ ਨਾ ਦੇ ਜਾਨ,
ਸਤਿਗੁਰਾਂ ਨਾਲ ਆ ਜੁਟਿਆ, ਸਤਿਗੁਰਾਂ ਨੇ ਹੁਣ ਇਹਨੂੰ ਜਿਉਂਦਾ ਨਹੀਂ ਜਾਣ ਦੇਣਾ।
ਸਭ ਤੁਰਕ ਫਨੈ ਇਹ ਬਲੀ ਮਹਾਨ,
ਤੁਰਕਾਂ ਨੂੰ ਆਪਣੇ ਜਰਨੈਲ ਤੇ ਭਰੋਸਾ ਸੀ, ਸਿੰਘਾਂ ਨੂੰ ਸਤਿਗੁਰਾਂ ਤੇ ਭਰੋਸਾ, ਤੁਰਕਾਂ ਨੂੰ ਆਪਣੇ ਜਰਨੈਲ ਪੈਂਡੇ ਖਾਂ ਤੇ ਭਰੋਸਾ। ਕਹਿੰਦੇ ਸਾਡਾ ਪੈਂਡੇ ਖਾਂ ਬੜਾ ਬਹਾਦਰ ਹੈ, ਬੜਾ ਯੋਧਾ, ਬੜਾ ਜਰਨੈਲ ਹੈ, ਇਹਨੇ ਕਈ ਜੰਗਾਂ ਪਹਿਲਾਂ ਲੜ ਕੇ ਸਰ ਕੀਤੀਆਂ ਨੇ।
ਪਟ ਲਖੈ ਸੋ ਵਿਦਿਆਵਾਨ ਖਾਨ,
ਬੜੀ ਵਿਦਿਆ ਜਾਣਦਾ, ਤੀਰ ਅੰਦਾਜ਼ੀ ਵਰਗੀ ਵਿਦਿਆ, ਇਹਨੂੰ ਇਹਦੇ ਤੋਂ ਇਲਾਵਾ ਹੋਰ ਕਿਹਨੂੰ ਆਉਂਦੀ ਹੋਣੀ ਹੈ। ਜਿਹੋ ਜੇ ਤੀਰ ਚਲਾਣੇ ਪੈਂਡੇ ਖਾਂ ਜਾਣਦਾ, ਹੋਰ ਕੌਣ ਚਲਾ ਸਕਦਾ ਹੈ।
ਜਬ ਤਜੈ ਤੀਰ ਗੁਰ ਬਚੈ ਨਾਏ,
ਜਦੋਂ ਪੈਂਡੇ ਖਾਂ ਤੀਰ ਚਲਾਏਗਾ, ਗੁਰੂ ਜੀ ਦਾ ਬਚਾਅ ਨਹੀਂ ਹੋਣਾ, ਗੁਰੂ ਜੀ ਬਚ ਨਹੀਂ ਸਕਣਗੇ ਇਹਦੇ ਚਲਾਏ ਤੀਰ ਤੋਂ।
ਅਬ ਫਤਿਹ ਹੋਏ ਹਮ ਜੰਗ ਮਾਏ,
ਬਸ ਜੇ ਗੁਰੂ ਜੀ ਮਾਰੇ ਗਏ ਤੇ ਸਾਡੀ ਜੰਗ ਚ ਫਤਿਹ ਹੋ ਜਾਣੀ ਹੈ, ਅਸੀਂ ਜੰਗ ਵਿਚ ਜਿੱਤ ਪ੍ਰਾਪਤ ਕਰ ਲੈਣੀ ਹੈ।
ਬਖਤਰ ਦੋਹਨ ਕੇ ਅੰਗ ਸੰਗ,
ਇਹ ਤਾਂ ਤੁਰਕਾਂ ਦੇ ਦਲਾਂ ਦੇ ਮਨ ਵਿਚ ਉਹਨਾਂ ਚ ਪੈਂਡੇ ਖਾਂ ਤੇ ਭਰੋਸਾ, ਦੋਹਾਂ ਸੂਰਮੇ ਗੁਰੂ ਕਲਗੀਧਰ ਜੀ ਦੇ ਸਰੀਰ ਤੇ ਵੀ ਬਖਤਰ ਹੈ, ਸੰਜੋ ਪਾਈ ਹੋਈ ਹੈ, ਪੈਂਡੇ ਖਾਂ ਨੇ ਵੀ ਸਰੀਰ ਤੇ ਸੰਜੋ ਪਾਈ ਹੋਈ ਹੈ।
ਦੋਨੋ ਪ੍ਰਹਾਰ ਜਾਣੈ ਕਤੰਗ,
ਦੋਵੇਂ ਤੀਰ ਅੰਦਾਜ਼ੀ ਦੀ ਵਿਦਿਆ ਜਾਣਦੇ ਨੇ, ਪੈਂਡੇ ਖਾਂ ਵੀ ਤੀਰ ਅੰਦਾਜ਼ੀ ਦੀ ਵਿਦਿਆ ਵਿਚ ਨਿਪੁੰਨ ਹੈ। ਦਸਵੇਂ ਪਾਤਸ਼ਾਹ ਜੇ ਤਾਂ ਤੀਰ ਚਲਾਣੇ ਹੀ ਕਹਿੰਦੇ ਨੇ, ਇਹੋ ਜੇ ਮਹਾਨ ਤੀਰ ਅੰਦਾਜ਼ ਹਨ ਸਤਿਗੁਰੂ ਜੀ ਵੀ।
ਪਾਂਛਤ ਵਿਸਾਲ ਦੋਨੋ ਸੁਜੰਗ,
ਔਰ ਦੋਵੇਂ ਜੰਗ ਚਾਹੁੰਦੇ ਨੇ, ਦੋਵੇਂ ਯੁੱਧ ਚਾਹੁੰਦੇ ਨੇ, ਪੈਂਡੇ ਖਾਂ ਵੀ ਲੜਨਾ ਚਾਹੁੰਦਾ ਤੇ ਕਲਗੀਧਰ ਪਾਤਸ਼ਾਹ ਜੀ ਤਾਂ ਮੰਗਦੇ ਹੀ ਇਹ ਨੇ। ਜਬ ਆਪ ਕੀ ਔਦ ਨਿਦਾਨ ਬਣਾਇਆ ਤਹੀ ਰਣ ਮੈਂ ਤਬ ਜੂਜ ਮਰੋ, ਉਹ ਤਾਂ ਮੰਗ ਹੀ ਨਿੱਤੇ ਹੀ ਕਰਦੇ ਹਨ।
ਤੂੰ ਵੀਰ ਬਹਾਦਰ ਸ਼ਤਰੂ ਭੰਗ,
ਦੋਵਾਂ ਪਾਸਿਆਂ ਦੇ ਵੀਰ ਯੋਧੇ ਬੜੇ ਦਲੇਰ ਨੇ, ਔਰ ਇੱਕ ਦੂਜੇ ਦੇ ਸ਼ਤਰੂਆਂ ਦੇ ਦੁਸ਼ਮਣਾਂ ਦੇ ਅੰਗ ਭੰਨਣ ਵਾਲੇ ਹਨ।
ਹੱਥ ਬਲੀ ਚ ਫੇਰੇ ਫੇਰ ਖਾਨਾ,
ਔਰ ਬੜੀ ਬਲੀ ਬਲੀ ਘੋੜਾ ਹੈ ਖਾਨ ਦਾ, ਆਪਣਾ ਘੋੜਾ ਚ ਫੇਰੇ ਫੇਰ ਕੇ ਦਾ ਤੱਕਦਾ ਹੈ ਪੈਂਡੇ ਖਾਂ।
ਗੁਰਦਿਸ਼ਟ ਕਾਏ ਬਗਰਾਏ ਬਾਨ,
ਔਰ ਇਹਨੇ ਸਤਿਗੁਰਾਂ ਵੱਲ ਨਿਸ਼ਾਨਾ ਤੱਕਿਆ, ਆਪਣੀ ਬਾਗੜ ਜਿਹੜੀ ਹੁੰਦੀ ਨਾ ਤੀਰ ਦੀ, ਉਹ ਬਾਗੜ ਨੂੰ ਖਿੱਚਿਆ, ਤੰਦੀ ਨੂੰ ਖਿੱਚ ਕੇ ਤੀਰ ਚਲਾਉਣ ਵਾਸਤੇ ਨਿਸ਼ਾਨਾ ਸਿੱਧਿਆ ਹੈ।
ਲੱਛਪਾਲ,
ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨਾ ਲਾਇਆ ਇਹਨੇ, ਮੱਥਾ ਖਾਲੀ ਸੀ ਸਤਿਗੁਰਾਂ ਦਾ, ਮੱਥੇ ਦਾ ਨਿਸ਼ਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲੀ ਵੇਖ ਕੇ ਉਹਦੇ ਤੇ ਇਹਨੇ ਨਿਸ਼ਾਨਾ ਤੀਰ ਦਾ ਲਾਇਆ ਹੈ।
ਕੋਈ ਸਮੁਖ ਤਿਆਗ ਦੀਨ ਸਤਿਗੁਰਾਂ
ਦੇ ਸਨਮੁਖ ਹੋ ਕੇ ਦਾਤ ਤੱਕ ਕੇ ਇਹਨੇ ਮੱਥੇ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਇਆ ਹੈ।
ਬੜੇ ਵੇਗ ਸੰਗ ਛੂ ਕੇ ਉਹ ਛੁਟੰਤ
ਵੇਗ ਨਾਲ ਬੜੀ ਤੇਜ਼ੀ ਨਾਲ ਜਿਵੇਂ ਉੱਡਣਾ ਸੱਪ ਜਾਂਦਾ ਗੋਲੀ ਨਿਕਲਦੀ ਹੈ ਏਦਾਂ ਤੀਰੇ ਦੀ ਕਮਾਨ ਚੋਂ ਨਿਕਲ ਕੇ ਗਿਆ ਹੈ।
ਜਨ ਸਰਪ ਕੁਲੀ ਤੱਛਕ ਲਸੰਤ
ਮਾਨੋ ਜਿਵੇਂ ਸੱਪਾਂ ਦੀ ਕੁੱਲ ਦੇ ਵਿਚ ਤੱਛਕ ਨਾਗ ਬੜਾ ਡਸਣਾ ਤੇ ਉੱਡਣਾ ਸੱਪ ਹੁੰਦਾ ਹੈ ਤੱਛਕ ਨਾਗ ਵਾਂਗੂ ਉੱਡ ਕੇ ਗਿਆ ਇਹਦਾ ਤੀਰ।
ਗੁਰ ਤੇਜ ਹੱਥ ਬਹਿ ਕਾਏ ਦੀਨ
ਸਤਿਗੁਰਾਂ ਦਾ ਤੇਜ ਇੰਨਾ ਸੀ ਵੀ ਮੱਥੇ ਤੇ ਨਿਸ਼ਾਨਾ ਤਾਂ ਲਾਇਆ ਇਹਨੇ ਪਰ ਮੱਥਾ ਇਹਨੂੰ ਸਾਫ਼ ਨੀ ਦਿਸਿਆ ਇੰਨਾ ਪ੍ਰਕਾਸ਼ ਸੀ ਮਹਾਰਾਜ ਜੀ ਦੇ ਚਿਹਰੇ ਤੇ ਇਹਦਾ ਹੱਥ ਗੁਰਦੇਵ ਦਾ ਤੇਜ ਵੇਖ ਕੇ ਹਿੱਲ ਗਿਆ।
ਬੜ ਹੋ ਤੋ ਸਭੀ ਦੇਖ ਸਰਬ ਚੀਨ
ਹਾਲਾਂਕਿ ਬੜਾ ਵਿਦਿਆਵਾਨ ਸੀ ਬੜਾ ਨਿਪੁੰਨ ਸੀ ਤੀਰ ਅੰਦਾਜੀ ਦੀ ਵਿਦਿਆ ਕਦੇ ਨਿਸ਼ਾਨੇ ਤੋਂ ਬਿਨਾਂ ਇਹਦਾ ਤੀਰ ਕਿਤੇ ਡਿੱਗਾ ਹੀ ਨਹੀਂ ਸੀ ਨਿਸ਼ਾਨੇ ਨੂੰ ਹੀ ਜਾ ਕੇ ਸੇਧਦਾ ਸੀ ਪਰ ਅੱਜ ਵੇਖੋ ਗੁਰੂ ਦੀ ਕਲਾ ਵਰਤੀ ਦਾ ਹੱਥ ਹਿੱਲ ਗਿਆ ਤੀਰ ਚਲਾਉਂਦੇ ਦਾ
ਸਰ ਤੋਂ ਲੱਗਿਓ ਨੇ ਬੀਚ ਪਾਲ
ਮਹਾਰਾਜ ਜੀ ਦੇ ਮੱਥੇ ਵਿਚ ਉਹ ਤੀਰ ਨਹੀਂ ਜਾ ਕੇ ਲੱਗ ਸਕਿਆ।
ਛੋਏ ਕੰਨ ਸਾਥ ਪੁਨ ਅਗਰ ਚਾਲ
ਮਹਾਰਾਜ ਜੀ ਦੇ ਕੰਨ ਨਾਲ ਛੂ ਕੇ ਤੀਰ ਅੱਗੇ ਚਲਾ ਗਿਆ ਹੱਥ ਹਿੱਲ ਗਿਆ ਨਾ ਥੋੜਾ ਜਿਹਾ ਵੀ ਹੱਥ ਹਿੱਲ ਜੇ ਤੀਰ ਚਲਾਉਂਦੇ ਆ ਤੇ ਨਿਸ਼ਾਨੇ ਤੋਂ ਕਿਤੇ ਜਾ ਵੱਜਦਾ ਤੀਰ ਕਹਿੰਦੇ ਹੱਥ ਹਿੱਲਿਆ ਮੱਥੇ ਤੇ ਨਹੀਂ ਵੱਜ ਸਕਿਆ ਤੀਰ ਉਹ ਤੀਰ ਮਹਾਰਾਜ ਜੀ ਦੇ ਕੰਨ ਦੇ ਕੋਲੋਂ ਲੰਘ ਗਿਆ।
ਸਿੱਖ ਗੁਰੂ ਕਹਿਤ ਕੇ ਨਿਕਟ ਸੀਖ
ਮਹਾਰਾਜ ਜੀ ਵੇਖ ਕੇ ਕਹਿੰਦੇ ਉਹ ਪੈਂਡੇ ਖਾਂ ਕਿਹਦੇ ਕੋਲੋਂ ਸਿੱਖ ਕੇ ਆਇਆ ਤੀਰ ਚਲਾਉਣਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਹਦੇ ਕੋਲੋਂ ਸਿੱਖਿਆ ਕਿਹੜੇ ਉਸਤਾਦ ਦਾ ਚੇਲਾ ਆ ਵਿਦਿਆ ਸਿਖਾਈ ਆ ਉਹਨੇ ਤੈਨੂੰ ਤੀਰ ਚਲਾਉਣ ਦੀ ਸਾਡਾ ਮੱਥਾ ਕਿੱਥੇ ਤੀਰ ਤੂੰ ਸਾਡੇ ਕੰਨ ਦੇ ਕੋਲੋਂ ਪਿਆ ਮਾਰਦਾ ਕਿਹਦੇ ਕੋਲੋਂ ਸਿੱਖ ਕੇ ਆਇਆ।
ਬਦ ਤੀਰ ਅੰਦਾਜ ਨਾ ਪਰਦੀਕ
ਉਹਦਾ ਕਹਿੰਦਾ ਸੀ ਮੈਂ ਬੜਾ ਤੀਰ ਅੰਦਾਜ ਹਾਂ ਕਿੱਥੇ ਤੇਰੀ ਤੀਰ ਅੰਦਾਜੀ ਦੀ ਵਿਦਿਆ ਉਹਨੂੰ ਘੁਣ ਲੱਗ ਗਿਆ ਜਰ ਲੱਗ ਗਿਆ ਕਿੱਥੇ ਗਈ ਆ ਤੇਰੀ ਤੀਰ ਅੰਦਾਜੀ।
ਚੁੱਕ ਗਏ ਰਹਿ ਪਛਤਾਵ ਪੂਰ
ਔਰ ਤੇਰਾ ਇਹ ਤੀਰ ਛੁੱਟ ਗਿਆ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਇਹ ਉਸ ਵੇਲੇ ਬੜਾ ਪਛਤਾਇਆ ਵੀ ਮੇਰਾ ਤੀਰ ਕਿਵੇਂ ਚੁੱਕ ਗਿਆ ਸਾਹਮਣੇ ਗੁਰੂ ਜੀ ਖੜੇ ਨੇ ਤੀਰ ਮੱਥੇ ਦੇ ਵਿਚ ਮਾਰਿਆ ਸਾਈਡ ਤੋਂ ਲੰਘ ਗਿਆ ਕੰਨ ਦੇ ਕੋਲੋਂ ਦੀ ਹੈਰਾਨ ਹੋ ਗਿਆ ਪੈਂਡੇ ਖਾਂ ਪਹਿਲੀ ਵਾਰ ਇਹਦਾ ਤੀਰ ਨਿਸ਼ਾਨੇ ਚ ਨਹੀਂ ਸੀ ਵੱਜਾ ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰਾ ਤੀਰ ਚੁੱਕ ਗਿਆ ਬੜਾ ਪਛਤਾਵਾ ਕਰਨ ਲੱਗਾ।
ਸਭ ਗਏ ਨਿਫਲ ਜੇ ਤੱਕ ਗਰੂਰ
ਜਿੰਨਾ ਇਹਦਾ ਗਰੂਰ ਸੀ ਨਾ ਪਹਿਲਾਂ ਹੁਣ ਉਹ ਗਰੂਰ ਇਹਦਾ ਨਿਸ਼ਫਲ ਚਲਾ ਗਿਆ।
ਅਬ ਫੇਰ ਵਾਰ ਦੂਸਰ ਕਰਿਓ
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਪੈਂਡੇ ਖਾਂ ਫਿਕਰ ਨਾ ਕਰ ਇੱਕ ਵਾਰ ਹੋਰ ਕਰ ਲੈ ਤੂੰ ਤੈਨੂੰ ਇੱਕ ਵਾਰ ਹੋਰ ਕਰਨ ਦਾ ਮੌਕਾ ਦੇਣੇ ਕਿੰਨੀ ਬਹਾਦਰੀ ਦਸਮੇਸ਼ ਪਾਤਸ਼ਾਹ ਗੁਰੂ ਕਲਗੀ ਧਰ ਦੀ ਦਲੇਰੀ ਮਹਾਰਾਜ ਸੱਚੇ ਪਾਤਸ਼ਾਹ ਨਿਰਖੌਫ ਨੇ ਕਿਉਂਕਿ ਮੇਰੇ ਸਾਹਿਬ ਜਾਣਦੇ ਨੇ ਕਿ ਮਹਾਰਾਜ ਜੀ ਤਾਂ ਕਾਲ ਦੇ ਵੀ ਕਾਲ ਹਨ ਮਹਾਕਾਲ ਸਵਰੂਪ ਹਨ ਕੌਣ ਉਹਨਾਂ ਨੂੰ ਮਾਰ ਸਕਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਤੀਰ ਹੋਰ ਚਲਾ ਲੈ ਪੈਂਡੇ ਖਾਂ ਕਿਤੇ ਤੇਰੇ ਮਨ ਦਾ ਗੁੱਸਾ ਮਨ ਚ ਨਾ ਰਹਿ ਜੇ ਵੀ ਮੈਂ ਤੀਰ ਨਹੀਂ ਚਲਾ ਸਕਿਆ ਕਿਤੇ ਤੇਰੇ ਮਨ ਦਾ ਮਣਖ ਤੇਰੇ ਮਨ ਚ ਨਾ ਰਹਿ ਜਾਏ।
ਸੁਣ ਕੇ ਪਠਾਨ ਹੋਏ ਲਾਜ ਲੀਨ
ਥੋੜਾ ਜਿਹਾ ਸ਼ਰਮਿੰਦਾ ਹੋਇਆ ਪਠਾਨ ਬੜਾ ਸ਼ਰਮਸਾਰ ਹੋਇਆ ਇੱਕ ਤੀਰ ਖਾਲੀ ਚਲਾ ਗਿਆ ਵੇਖੋ ਗੁਰੂ ਜੀ ਦੂਜਾ ਮੌਕਾ ਮੈਨੂੰ ਤੀਰ ਚਲਾਉਣ ਦਾ ਦੇ ਰਹੇ ਨੇ।
ਮੈਂ ਕਹਿਤ ਬਾਤ ਮੁਕ ਮੋਨ ਕੀ
ਬੋਲਿਆ ਨੀ ਫਿਰ ਅੱਗੋਂ ਕੁਝ ਚੁੱਪ ਕੀਤਾ ਰਿਹਾ ਕੋਈ ਜਵਾਬ ਨਹੀਂ ਦਿੱਤਾ।
ਔਰ ਮੈਂ ਬਸੋਰ ਕਰਕੇ ਵਿਚਾਰ
ਵਿਚਾਰ ਕੇ ਝੂਰਦਾ ਹੋਇਆ ਵਿਚਾਰ ਕਰਦਾ ਹੈ
ਕਿਆ ਭਇਓ ਮੋਏਗਾ ਨਿਫਲਵਾ
ਕੀ ਹੋ ਗਿਆ ਮੈਨੂੰ ਹੋ ਕੀ ਗਿਆ ਮੈਨੂੰ ਆਪਣੇ ਹੱਥਾਂ ਵੱਲ ਵੇਖਦਾ ਕੀ ਹੋ ਗਿਆ ਮੈਨੂੰ ਕਿ ਮੇਰਾ ਵਾਰ ਨਿਸ਼ਫਲ ਚਲਾ ਗਿਆ।
ਹਾਏ ਕੋ ਤਵਾਏ ਗੁਰ ਪਾਕ ਫੇਰ ਕਰ ਵਾਰ ਖਾਨ ਪੁਨ ਦੁਤੀਆ ਬੇਰ
ਮਹਾਰਾਜ ਜੀ ਘੋੜਾ ਹੋਰ ਨੇੜੇ ਲੈ ਇਹਦੇ ਪਾਤਸ਼ਾਹ ਕਹਿੰਦੇ ਪੈਂਡੇ ਖਾਂ ਕੀ ਸੋਚੀ ਜਾਣਾ ਕਰ ਦੂਜਾ ਵਾਰ ਤੈਨੂੰ ਅਸੀਂ ਮੌਕਾ ਦੇ ਰਹੇ ਹਾਂ ਦੂਸਰਾ ਵਾਰ ਵੀ ਤੂੰ ਕਰ ਲੈ ਰੀਝ ਆਪਣੇ ਮਨ ਦੀ ਲਾ ਲੈ
ਪ੍ਰਭ ਵਾਰ ਵਾਰ ਤੇ ਕੋ ਸੁਣਾਏ
ਮਹਾਰਾਜ ਜੀ ਨੇ ਵਾਰ ਵਾਰ ਇਹਨੂੰ ਕਿਹਾ ਪੈਂਡੇ ਖਾਂ ਚਲਾ ਲੈ ਤੀਰ ਇੱਕ ਵਾਰ ਹੋਰ ਕਰ ਲੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਰ ਹੋਰ ਕਰ ਲੈ ਤੇਰੇ ਮਨ ਦਾ ਸ਼ੌਂਕ ਹੈ ਨਾ ਸਾਡੇ ਨਾਲ ਲੜਨਾ ਤੇ ਲੜ ਫਿਰ ਵਾਰ ਹੋਰ ਕਰ ਲੈ ਤੈਨੂੰ ਅਸੀਂ ਮੌਕਾ ਦਿੰਦੇ ਹਾਂ।
ਮਨ ਰੱਖੋ ਨਾ ਇਹ ਕਰ ਲਿਓ ਦਾਏ
ਮਨ ਵਿੱਚ ਰੱਖਣਾ ਨਹੀਂ ਕਿਤੇ ਕੋਈ ਗੱਲ ਜਿਹੜਾ ਦਾ ਲਾਣਾ ਚਾਹੁੰਦਾ ਲਾ ਲੈ ਕਿਤੇ ਸੋਚਦਾ ਰਹਿ ਜੇ ਵੀ ਏਦਾਂ ਚਲਾਉਂਦਾ ਤੇ ਏਦਾਂ ਹੋਣਾ ਸੀ ਜਿਵੇਂ ਚਲਾਣਾ ਚਾਹੁੰਦਾ ਤੀਰ ਉਸੇ ਤਰ੍ਹਾਂ ਚਲਾ ਲੈ, ਕਿਤੇ ਹੁਣ ਮਨ ਦਾ ਦਾਇ ਆਪਣੇ ਮਨ ਚ ਨਾ ਰੱਖ ਲਵੀ।
ਸਭ ਪੈਂਡ ਖਾਨ ਚਪ ਕੈਤ ਬੈਨ,
ਪੈਂਡੇ ਖਾਂ ਉਸ ਵੇਲੇ ਫਿਰ ਚਿਪਿਆ, ਗੁੱਸੇ ਵਿਚ ਆਇਆ, ਰੋਹ ਵਿਚ ਆਇਆ। ਨਾਲੇ ਕਸੂਰਮੇ ਦਾ ਪਹਿਲਾ ਤੀਰ ਖਾਲੀ ਚਲਾ ਜੇ, ਦੂਜਾ ਫਿਰ ਗੁੱਸਾ ਆਉਂਦਾ ਹੀ ਹੈ। ਰੋਹ ਵਿਚ ਆਇਆ, ਫਿਰ ਗੁਰੂ ਸਾਹਿਬ ਵੰਗਾਰ ਰਹੇ ਨੇ ਬਾਰ ਬਾਰ, ਤੇ ਇਹਦੇ ਮਨ ਚ ਬੜਾ ਭਾਰੀ ਰੋਹ ਆਇਆ, ਬੇਰਸ ਆਇਆ ਹੈ।
ਸਭ ਪੈਂਡ ਖਾਨ ਚਪ ਕੈਤ ਬੈਨ,
ਔਰ ਮਹਾਰਾਜ ਜੀ ਦੇ ਚਪ ਕੇ ਉਸ ਵੇਲੇ ਬੋਲਿਆ, ਕਹਿਣ ਲੱਗਾ,
ਸਨਮੁਖ ਨਾ ਹੋਤਮ ਹੋਏ ਲਾਜ ਨੈਣ,
ਕਹਿੰਦਾ ਜੀ ਮੈਂ ਮੇਰੀਆਂ ਅੱਖਾਂ ਵਿਚ ਸ਼ਰਮ ਹੈ, ਸ਼ਰਮ ਹੋਣ ਕਰਕੇ ਮੈਂ ਤੁਹਾਡੇ ਸਨਮੁਖ ਨਹੀਂ ਹੋ ਰਿਹਾ।
ਮੈਂ ਨਿਕਟ ਹੋਏ ਇਮ ਬਾਣ ਤਿਆਗ,
ਮੈਂ ਨੇੜੇ ਹੋ ਕੇ ਇਸ ਤਰ੍ਹਾਂ ਬਾਣ ਤਿਆਗਿਆ ਹੈ।
ਤੁਮ ਜੀਅਤ ਦੇਖੋ ਨੈ ਕਿਤੋਂ ਲਾਗ,
ਪਰ ਤੁਹਾਨੂੰ ਉਹ ਤੀਰ ਲੱਗਾ ਨੇ ਕਿਤੇ, ਮੈਨੂੰ ਤਾਂ ਸ਼ਰਮ ਮਾਰੀ ਜਾ ਰਹੀ ਹੈ ਗੁਰੂ ਜੀ, ਕਿ ਮੈਂ ਤੁਹਾਡੇ ਕੋਲ ਹੋ ਕੇ ਤੀਰ ਚਲਾਇਆ ਤੇ ਤੁਸੀਂ ਹਲੇ ਵੀ ਮੇਰੇ ਸਾਹਮਣੇ ਜੀਵਦੇ ਖੜੇ ਹੋ।
ਵੋ ਕਰ ਅਭਿਆਸ ਤਿਸ ਕ੍ਰੋਧ ਕੋਧ ਕਾਰ,
ਔਰ ਮੈਂ ਬਹੁਤ ਅਭਿਆਸ ਕੀਤਾ ਹੈ ਵਿਦਿਆ ਦਾ, ਸ਼ਸਤਰ ਵਿਦਿਆ ਦਾ, ਤੀਰ ਅੰਦਾਜ਼ੀ ਦਾ, ਮੇਰੀ ਉਸ ਵਿਦਿਆ ਨੂੰ ਤ੍ਰਿਕਾਰ ਹੈ ਜਿਹੜੀ ਵਿਦਿਆ ਤੁਹਾਡੇ ਤੇ ਕੰਮ ਨਹੀਂ ਕਰ ਸਕੀ।
ਇਸ ਵਕਤ ਢੁਕਿਓ ਦੋਏ ਦਲ ਮਜਾਰ,
ਔਰ ਦੋਹਾਂ ਦਲਾਂ ਦੇ ਵਿਚ ਮੈਂ ਇੱਥੇ ਆ ਢੁਕਿਆ, ਮੇਰੀ ਕਾਹਦੀ ਵਿਦਿਆ ਸੀ ਕਿ ਮੈਂ ਤੁਹਾਡੇ ਸਾਹਮਣੇ ਹੋ ਕੇ ਤੀਰ ਚਲਾਇਆ, ਸਨਮੁਖ ਤੁਸੀਂ ਹਿੱਲੇ ਤੱਕ ਨਹੀਂ, ਇੱਕੋ ਜਗ੍ਹਾ ਤੇ ਖਲੋਤੇ ਰਹੇ, ਫਿਰ ਵੀ ਮੈਂ ਤੀਰ ਤੁਹਾਨੂੰ ਨਹੀਂ ਮਾਰ ਸਕਿਆ, ਮੇਰੀ ਇਸ ਵਿਦਿਆ ਤੇ ਤ੍ਰਿਕਾਰ ਹੈ।
ਹੋਏ ਵੀਰ ਬਹਾਦਰ ਇੱਕ ਵਾਰ,
ਜਿਹੜਾ ਵੀਰ ਬਹਾਦਰ ਯੋਧਾ ਹੁੰਦਾ ਉਹ ਤਾਂ ਇੱਕੋ ਵਾਰ ਨਾਲ ਦੁਸ਼ਮਣ ਨੂੰ ਮਾਰ ਮੁਕਾਉਂਦਾ ਹੈ।
ਪਰ ਕਹਿਤ ਅਬੈ ਤੁਮ ਬਾਰ ਬਾਰ,
ਪਰ ਮੈਂ ਪਹਿਲਾ ਵਾਰ ਖਾਲੀ ਕਰ ਦਿੱਤਾ, ਹੁਣ ਤੁਸੀਂ ਦੁਬਾਰਾ ਵਾਰ ਕਰਨ ਵਾਸਤੇ ਮੈਨੂੰ ਵਾਰ ਵਾਰ ਕਹਿ ਰਹੇ ਹੋ, ਪ੍ਰੇਰ ਰਹੇ ਹੋ।
ਤੁਮਰੇ ਬਚਨ ਕੋ ਵਾਰ ਦੂਜ,
ਤੁਹਾਡੇ ਬਚਨਾਂ ਕਰਕੇ, ਤੁਸੀਂ ਵੀ ਗੁਰੂ ਪੀਰ ਹੋ, ਸਾਰੇ ਤੁਹਾਡਾ ਬਚਨ ਮੰਨਦੇ ਨੇ, ਮੈਂ ਵੀ ਮੰਨ ਲੈਣਾ, ਇਸ ਕਰਕੇ ਤੁਹਾਡਾ ਬਚਨ ਮੰਨ ਕੇ, ਤੁਹਾਡਾ ਬੋਲ ਮੰਨ ਕੇ ਮੈਂ ਦੂਜਾ ਵਾਰ ਕਰਨ ਨੂੰ ਤਿਆਰ ਹਾਂ।
ਕਰਬੋ ਬਣਿਓ ਹੋਏ ਦੀ ਪੂਜ,
ਮੈਂ ਦੂਸਰਾ ਵਾਰ ਤੁਹਾਡੇ ਤੇ ਕਰਨ ਵਾਸਤੇ ਤਿਆਰ ਹਾਂ, ਕਿਉਂਕਿ ਤੁਸੀਂ ਵੀ ਪੂਜਨੀਕ ਹੋ, ਬਾਰ ਬਾਰ ਕਹਿ ਰਹੇ ਹੋ, ਤੁਹਾਡਾ ਕਹਿਣਾ ਨਹੀਂ ਮੋੜਦਾ।
ਮੈਂ ਕਰੋ ਨਾ ਲਖੋ ਆਏ,
ਆਇਆ ਮੇਰਾ ਦੂਜਾ ਤੀਰ ਗੁਰੂ ਜੀ, ਸੰਭਾਲਿਓ ਜੇ ਹੁਣ ਆਪਣਾ ਆਪ, ਕਿਉਂਕਿ ਹੁਣ ਮੇਰਾ ਇਹ ਵਾਰ ਤੁਹਾਡੇ ਹੁਣ ਪ੍ਰਾਣ ਨਹੀਂ ਛੱਡੇਗਾ, ਹੁਣ ਤੁਸੀਂ ਵੀ ਆਪਣਾ ਆਪ ਸੰਭਾਲ ਲਵੋ।
ਸਾਵਧਾਨ ਹੋਜੈ ਆਪ, ਸਾਵਧਾਨ ਆਪ ਹੋਜੈ ਬਣਾਏ,
ਔਰ ਤੁਸੀਂ ਚੰਗੀ ਤਰ੍ਹਾਂ ਸਾਵਧਾਨ ਹੋ ਜਾਓ, ਸਾਵਧਾਨ ਹੋ ਕੇ ਆਪਣਾ ਆਪ ਬਚਾ ਲਓ ਜੇ ਬਚਾਇਆ ਜਾ ਸਕਦਾ ਹੈ।
ਕਹਿ ਕਰ ਕੁਦੰਡ ਲੀਨਸ ਕਠੋਰ,
ਇਹਨਾਂ ਕਹਿ ਕੇ ਨੇ ਬੜਾ ਕਠੋਰ ਧਨਕ ਸੀ ਪੈਂਡੇ ਖਾਂ ਦਾ, ਉਹ ਧਨਕ ਇਹਨੇ ਆਪਣੇ ਹੱਥ ਵਿਚ ਸੰਭਾਲਿਆ ਹੈ।
ਪਾਥਾ ਮਜਾਰ ਸਰਕਾ ਡਕੋਰ,
ਔਰ ਆਪਣੇ ਪੱਥੇ ਦੇ ਵਿਚ ਇਕ ਚੋਣਵਾ ਜਿਹਾ ਤਿੱਖਾ ਤੀਰ ਬਾਹਰ ਕੱਢਿਆ ਹੈ।
ਬਾਗਰਤ ਸਾਹਿਬ ਵਿਚ ਪੰਚ ਫਾਗ,
ਬਾਗੜ ਦੇ ਵਿਚ ਤਸਾ ਕੇ, ਕਹਿੰਦੇ ਉਹਦੀ ਬਾਗੜ ਤੀਰ ਦੀ ਜਿਹੜੀ ਆ, ਉਹ ਤੰਦੀ ਦੇ ਵਿਚ ਬਾਗੜ ਵਿਚ ਪਾ ਕੇ ਉਹਨੂੰ ਕੰਨਾਂ ਤੱਕ ਖਿੱਚਿਆ ਹੈ।
ਕਰ ਸ਼ਿਸਤ ਐਂਚ ਕਰ ਸ਼ਰੋਣ ਲਾਗ,
ਔਰ ਸ਼ਿਸਤ ਕਹਿੰਦੇ ਨੇ ਨਿਸ਼ਾਨਾ ਬੰਨਿਆ, ਨਿਸ਼ਾਨਾ ਬੰਨ ਕੇ ਕੰਨਾਂ ਤੱਕ ਤੀਰ ਦੀ ਤੰਦੀ ਜਿਹੜੀ ਆ ਬਾਗੜ ਸਮੇਤ ਖਿੱਚੀ ਹੈ।
ਬਖਤਰ ਸਰੀਰ ਅੱਛਾ ਦੇਰ,
ਵੇਖਿਆ ਕਿ ਸਤਿਗੁਰਾਂ ਦਾ ਜਿਹੜਾ ਸਰੀਰ ਹੈ ਸਾਰਾ ਉਹ ਲੋਹੇ ਨਾਲ ਮੜਿਆ ਹੋਇਆ, ਮਹਾਰਾਜ ਜੀ ਦੇ ਸਰੀਰ ਦੇ ਉੱਤੇ ਲੋਹੇ ਦਾ ਟੋਪ ਪਾਇਆ ਹੋਇਆ ਸੀ, ਸਾਰਾ ਸਰੀਰ ਸੰਜੋਹ ਦੇ ਨਾਲ ਮੜਿਆ ਹੋਇਆ ਇਹਨੇ ਵੇਖਿਆ।
ਨੈ ਨਗਨ ਅੰਗ ਜਿਤ ਹਨੈ ਫੇਰ,
ਵੇਖਦਾ ਵੀ ਕੋਈ ਸਰੀਰ ਦਾ ਅੰਗ ਖਾਲੀ ਨਹੀਂ ਦਿਸਦਾ, ਤੀਰ ਕਿੱਥੇ ਮਾਰਾਂ, ਸਰੀਰ ਦੇ ਉੱਤੇ ਲੋਹਾ ਮੜਿਆ ਹੋਇਆ ਤੇ ਤੀਰ ਕਿੱਥੇ ਚਲਾਵਾਂ।
ਬੋਰੋ ਵਿਸਾਲ ਸ਼ੁਭ ਪਾਲ ਜਾਨ,
ਫਿਰ ਇਹਨੇ ਵੇਖਿਆ ਵੀ ਇੱਕੋ ਮੱਥੇ ਵਾਲੀ ਜਗ੍ਹਾ ਹੈ ਜਿਹੜੀ ਖਾਲੀ ਹੈ, ਉਹੀ ਵਿਸ਼ਾਲ ਮਹਾਰਾਜ ਜੀ ਦਾ ਚੌੜਾ ਮੱਥਾ ਸੀ, ਕਹਿੰਦਾ ਬਸ ਇਹੀ ਇੱਕ ਮੱਥੇ ਵਾਲੀ ਜਗ੍ਹਾ ਜਿੱਥੇ ਮੈਂ ਤੀਰ ਮਾਰ ਸਕਦਾ ਹਾਂ।
ਤੱਕ ਕਹਿ ਮਹਾਨ ਬਲ ਜੁਤ ਪਠਾਨ,
ਬੜੇ ਬਲ ਨਾਲ ਇਸ ਪਠਾਨ ਪੈਂਡੇ ਖਾਨ ਨੇ ਤੱਕ ਕੇ ਤੀਰ ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨਾ ਲਾ ਕੇ ਦੁਬਾਰਾ ਦੂਸਰਾ ਤੀਰ ਚਲਾਇਆ ਹੈ।
ਸਮ ਸਰਪ ਛੋੜਤੀ ਕਨਕ ਤੰਗ,
ਜਿਵੇਂ ਸੱਪ ਸੂਕਦਾ ਜਾਂਦਾ, ਸੱਪ ਵਾਂਗੂ ਸੂਕਦਾ ਹੋਇਆ ਤੀਰ ਇਹਦੀ ਕਮਾਨ ਵਿਚੋਂ ਨਿਕਲਿਆ ਹੈ।
ਜਿਸ ਬੇਗ ਬੋਤ ਤੀਖਨ ਸੁਟੰਗ,
ਬੜੇ ਬੇਗ ਨਾਲ ਗਿਆ ਤੇ ਬੜਾ ਤਿੱਖਾ ਫੁਲਾਦ ਦਾ ਬਣਿਆ ਹੋਇਆ ਤੀਰ ਹੈ।
ਖਪਰਾ ਦਰਾਜ ਖਰ ਸਾਨ ਲਾਗ
ਆਪਣਾ ਤੀਰ ਚੌੜਾ ਤੀਰ ਸੀ ਔਰ ਬੜੀ ਸਾਂਗ ਉਹਨੂੰ ਕਹਿੰਦੇ ਬੜੀ ਧਾਰ ਲਾਈ ਹੋਈ ਤਿੱਖਾ ਤੀਰ ਹੈ
ਕਿਉਂਕਿ ਉਸ ਜਾਤ ਜਬ ਖਾਨ ਤਿਆਗ
ਜਦੋਂ ਪੈਂਡੇ ਖਾਨ ਨੇ ਤੀਰ ਤਿਆਗਿਆ ਦੀ ਕਮਾਨ ਚੋਂ ਸ਼ੂਕਦਾ ਹੋਇਆ ਤੀਰ ਗਿਆ ਹੈ
ਲਤ ਪਟੀ ਸ਼ਾਲ ਗੁਰ ਸਿਰ ਲਪੇਟ
ਇਹਨੇ ਨਾ ਇੱਕ ਪਸ਼ਮੀਨੇ ਦੀ ਛਾਲ ਛੋਟੀ ਜੀ ਛੋਟਾ ਜਿਹਾ ਜਿਵੇਂ ਦੁਸ਼ਾਲਾ ਜਿਹਾ ਹੁੰਦਾ ਥੱਲੇ ਦੁਮਾਲਾ ਸੀ ਉੱਤੇ ਮਹਾਰਾਜ ਜੀ ਨੇ ਉਹ ਬੰਨੀ ਹੋਈ ਸੀ ਲੱਟ ਪੱਟੀ ਕਹਿੰਦੇ ਨੇ ਵੀ ਜਿਹੜਾ ਪੇਚ ਨਾ ਲਾਇਆ ਹੋਵੇ ਉਦਾਂ ਹੀ ਬੰਨ ਲਈ ਲਪੇਟ ਲਵੋ ਸਿਰ ਤੇ ਪਰ ਉਹ ਫਿਰ ਵੀ ਬੜੀ ਸੁੰਦਰ ਲੱਗਦੀ ਹੈ ਉਹ ਉਦਾਂ ਦਾ ਮਹਾਰਾਜ ਜੀ ਨੇ ਨਾ ਇੱਕ ਪਸ਼ਮੀਨੇ ਦੀ ਬੜੀ ਸੋਹਣੀ ਛਾਲ ਸੀ ਉਹ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਲਪੇਟੀ ਹੋਈ ਸੀ
ਤੇ ਛੋਰ ਸਾਤ ਕਰ ਤੀਰ ਭੇਟ
ਉਹ ਜਿਹੜਾ ਤੀਰ ਇਹਨੇ ਦੂਜਾ ਚਲਾਇਆ ਉਹ ਮਹਾਰਾਜ ਜੀ ਦਾ ਜਿਹੜਾ ਉਹ ਦੁਸ਼ਾਲਾ ਉੱਤੇ ਬੰਨਿਆ ਹੋਇਆ ਸੀ ਨਾ ਉਹਦੇ ਪੱਲੇ ਨੂੰ ਇੱਕ ਪੇਚ ਨੂੰ ਜਾ ਕੇ ਲੱਗਾ
ਉਪਰ ਉਠਾਏਗਾ ਅਗਰ ਦੂਰ
ਮਹਾਰਾਜ ਜੀ ਦਾ ਜਿਹੜਾ ਉਹ ਦੁਸ਼ਾਲਾ ਸੀ ਨਾ ਸਿਰ ਦੇ ਉੱਤੇ ਬੱਧਾ ਹੋਇਆ ਉਹਨੂੰ ਥੋੜਾ ਜਿਹਾ ਉੱਪਰ ਨੂੰ ਚੁੱਕਿਆ ਗਿਆ ਜਦੋਂ ਤੀਰ ਲੱਗਾ ਤੇ ਉੱਪਰ ਨੂੰ ਚੁੱਕਿਆ ਗਿਆ ਤੇ ਤੀਰ ਲੱਗ ਕੇ ਪਾਰਲੇ ਪਾਸੇ ਚਲਾ ਗਿਆ
ਬਿਸਮਾਏ ਰੇ ਦਲ ਦੋਨ ਸੂਰ
ਤੀਰ ਦੂਸਰਾ ਵੀ ਖਾਲੀ ਚਲਾ ਗਿਆ ਮਹਾਰਾਜ ਜੀ ਦੇ ਦੁਸ਼ਾਲਾ ਜਿਹੜਾ ਸਿਰ ਤੇ ਬੱਧਾ ਸੀਗਾ ਉਹਦੇ ਨਾਲ ਹੀ ਲੱਗ ਕੇ ਤੀਰ ਪਾਰ ਦੂਜੇ ਪਾਸੇ ਚਲਾ ਗਿਆ ਮਹਾਰਾਜ ਜੀ ਨੂੰ ਵਾਲ ਵੀ ਵਿੰਗਾ ਦਾ ਹੋ ਸਕਿਆ ਦੋਵੇਂ ਦਲ ਵੇਖ ਰਹੇ ਨੇ ਹੈਰਾਨ ਹਨ ਪੈਂਡੇ ਖਾਂ ਦੇ ਸੂਰਮੇ ਵੇਖ ਕੇ ਹੈਰਾਨ ਹਨ
ਡੁੱਬਿਓ ਪਠਾਨ ਬੋਲਾ ਜਮਾਏ
ਹੁਣ ਤਾਂ ਸ਼ਰਮ ਚ ਡੁੱਬ ਕੇ ਖਤਮ ਹੀ ਹੋ ਚੱਲਿਆ ਪੈਂਡੇ ਖਾਂ ਵੀ ਦੂਜਾ ਤੀਰ ਵੀ ਖਾਲੀ ਦੂਜਾ ਵਾਰ ਵੀ ਖਾਲੀ ਹੁਣ ਤਾਂ ਸ਼ਰਮ ਦੇ ਵਿਚ ਡੁੱਬ ਗਿਆ ਪਠਾਨ ਪੈਂਡੇ ਖਾਂ
ਤੁਰਕਾਂ ਵਿਖੇ ਬੜ ਨਾਮ ਜਾਏ
ਤੁਰਕਾਂ ਵਿਚ ਬੜਾ ਵੱਡਾ ਨਾਂ ਸੀ ਬੜਾ ਵੱਡਾ ਸਿਪਾਹ ਸਲਾਰ ਸੀ
ਇਕ ਅਗਰ ਲੱਚ ਮਨ ਸ਼ਤਰੂ ਵੀਰ
ਆਪਣੇ ਗੁਰੂ ਸਾਹਿਬ ਨਿਸ਼ਾਨਾ ਬਣ ਕੇ ਖਲੋਤੇ ਨੇ ਹਿੱਲੇ ਤੱਕ ਨਹੀਂ ਫਿਰ ਵੀ ਮੈਂ ਨਿਸ਼ਾਨਾ ਨਹੀਂ ਲਾ ਸਕਿਆ
ਮੁਝ ਕੋ ਪ੍ਰਚਾਰ ਫਿਰਤਾ ਸਭੀਰ
ਮੇਰੇ ਸਾਹਮਣੇ ਖਲੋਤੇ ਮੈਨੂੰ ਵੰਗਾਰ ਰਹੇ ਨੇ ਵੇਖ ਵੇਖ ਕੇ ਹੈਰਾਨ ਹੋ ਰਿਹਾ ਪੈਂਡੇ ਖਾਂ
ਸਦ ਹੈਬ ਕਰਨ ਵਿਦਿਆ ਵਿਸਾਲ
ਲਾਲਤ ਹੈ ਮੇਰੀ ਇਹੋ ਜਿਹੀ ਵਿਦਿਆ ਤੇ ਸਰਕਾਰ ਹੈ ਮੇਰੀ ਇਹੋ ਜਿਹੀ ਵਿਦਿਆ ਜਿਹੜੀ ਮੈਨੂੰ ਸਿੱਖੀ ਹੋਈ ਹੈ
ਮੈਂ ਸਰਿਓ ਕਰ ਜਬ ਜੰਗ ਕਾਲ
ਜਦੋਂ ਇਹ ਜੰਗ ਦਾ ਸਮਾਂ ਆਇਆ ਤੇ ਮੇਰੀ ਵਿਦਿਆ ਕੰਮ ਹੀ ਨਹੀਂ ਆਈ ਮੇਰੀ ਉਹ ਸ਼ਸਤਰ ਵਿਦਿਆ ਨੂੰ ਕੀ ਹੋ ਗਿਆ ਉਹ ਕੰਮ ਨਹੀਂ ਆਈ ਤੀਰ ਅੰਦਾਜ਼ੀ ਦੀ ਵਿਦਿਆ
ਅਬ ਵਾਰ ਤੈਨੂੰ ਕੋ ਬਣੇ ਦੇਣ
ਪੈਂਡੇ ਖਾਂ ਕਹਿੰਦਾ ਹੁਣ ਗੁਰੂ ਜੀ ਦਾ ਵਾਰ ਦੇਣਾ ਬਣਦਾ ਉਹਨਾਂ ਨੇ ਦੋ ਵਾਰ ਦਿੱਤੇ ਨੇ ਮੈਨੂੰ ਹੁਣ ਉਹਨਾਂ ਨੂੰ ਵਾਰ ਦੇਣਾ ਬਣਦਾ ਕਿ ਖਲੋ ਕੇ ਮੈਂ ਹੁਣ ਉਹਨਾਂ ਨੂੰ ਵਾਰ ਕਰਨ ਦੇਵਾਂ
ਜਿਮਕੀਏ ਜੰਗ ਮੈਂ ਦੇਣ ਲੈਣ
ਜਿਵੇਂ ਜੰਗ ਦੇ ਮੈਦਾਨ ਵਿਚ ਵਾਰ ਦੇਣਾ ਤੇ ਲੈਣ ਦੀ ਰਵਾਇਤ ਹੁੰਦੀ ਹੈ ਉਹ ਹੁਣ ਮੈਨੂੰ ਰੀਤ ਪੂਰੀ ਕਰਨੀ ਚਾਹੀਦੀ ਹੈ ਜਿਸ ਪ੍ਰਕਾਰ ਨਾਲ ਪੈਂਡੇ ਖਾਂ ਮਹਾਰਾਜ ਜੀ ਦਾ ਵਾਰ ਦੇ ਰਿਹਾ ਤੇ ਕਲਗੀਧਰ ਪਾਤਸ਼ਾਹੀ ਦਾ ਵੱਧ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।